ਗੁਰਪਰ ਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਮੇ ਗੁਰਪਰ ਸਾਦੀ ਵੇਖ ਤੂੰ ਹਰ ਪਿਛਲੀ ਸ਼ਬਦ ਚੌਂਕੀ ਚ ਚੱਲਦਾ ਰੱਖਿਆ ਸੀ। ਇਹਦਾ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1346 1346 ਔਰ ਪ੍ਰਭਾਤੀ ਮਹੱਲਾ ਤੀਜਾ। ਵਿਭਾਸ ਹੈ, ਇਹ ਚਾਲ ਹੈ ਇਸ ਸ਼ਬਦ ਦੀ ਜਿਹਦੇ 'ਚ ਗਾਉਣਾ ਹੈ ਅਸੀਂ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸੇ ਵਿਭਾਸ 'ਚ ਹੀ ਗਾਉਣ ਦੀ। ਔਰ ਇਹ ਸ਼ਬਦ ਤਾਂ ਲਿਆ ਹੈ ਕਿ ਅਸੀਂ ਸਾਰਾ ਜ਼ੋਰ ਬਾਹਰ ਦੇ ਹਰਿਮੰਦਰ ਦੇ ਨਾਲ ਲਾ ਦਿੰਦੇ ਵੀ ਸਾਡਾ ਹਰਿਮੰਦਰ ਬਾਹਰ ਹੈ, ਜਿਹੜਾ ਸਿੱਖਾਂ 'ਚ ਬੜਾ ਆਲਾ ਸਾਡਾ ਸੈਂਟਰ ਆ ਉਹ ਹਰਿਮੰਦਰ ਸਾਹਿਬ। ਸਾਰੀ ਸੰਗਤਾਂ ਇਕੱਠੀਆਂ ਹੁੰਦੀਆਂ ਹੈ, ਲੇਕਿਨ ਆਹ ਸ਼ਬਦ ਉਦੋਂ ਦਾ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਗੋਂਦਵਾਲ ਰਹਿੰਦੇ ਸੀ, ਔਰ ਉਸ ਵੇਲੇ ਜੰਗਲ ਸੀ, ਇਸ ਥਾਂ ਦਾ ਨਾਮੋ ਨਿਸ਼ਾਨ ਨਹੀਂ ਸੀ। ਹੁਣ ਬਹੁਤ ਸੰਗਤਾਂ ਇਕੱਠੀਆਂ ਹੋਈਆਂ, ਗੁਰੂ ਵੀ ਇਹਦੇ ਇੱਥੇ ਆਣ ਕੇ ਰਹੇ, ਔਰ ਬੜੀ ਐਡੀ ਪਿਆਰੀ ਜਗ੍ਹਾ ਸਿੱਖਾਂ ਦੀ ਸਾਰੀ ਦੁਨੀਆ 'ਚ ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਵਿੱਚ ਸੁੰਦਰ ਹਰਿਮੰਦਰ ਬਣੇ ਆ। ਪਰ ਬਾਣੀ ਸਾਨੂੰ ਹਰ ਵੇਲੇ ਹੀ ਅੰਦਰਲੇ ਬੰਨੇ ਮੋੜਦੀ ਹੈ ਵੀ ਤੇਰਾ ਜਿਹੜਾ ਜਿਸਮ ਹੈ ਇਹੋ ਹੀ ਮੰਦਰ ਆ, ਉਹਦਾ ਮਨ ਮੰਦਰ। ਗੁਰੂ ਬਾਬਾ ਪਹਿਲਾ ਬਾਬਾ ਨਾਨਕ ਉਹ ਆਪਣਾ ਸ਼ਬਦ ਦੇ ਰਿਹਾ ਰੋਜ਼ ਹਜ਼ਾਰਿਆਂ ਦੇ ਪਾਠ 'ਚ, ਤੁਸੀਂ ਸ਼ਬਦ ਕਰਦੇ ਹੋ ਮਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥੇ ਨਾਵਾਂ। ਬਾਬਾ ਨਾਨਕ ਕਹਿੰਦਾ ਮੈਂ ਬਾਹਰ ਮੰਦਰ ਨਹੀਂ ਮੰਨਦਾ, ਕਿਉਂਕਿ ਇਹ ਰੈਲੇਟਿਵ ਗਿਆਨ ਹੈ, ਬਾਹਰ ਹਿੰਦੂਆਂ ਦੇ ਇੰਨੇ ਮੰਦਰ ਔਰ ਸਾਰੇ ਸੀ। ਮਹਾਰਾਜ ਕਹਿੰਦਾ ਮੇਰਾ ਮਨ 'ਚ ਹੀ ਮੰਦਰ ਹੈ, ਮਨ ਮੰਦਰ, ਔਰ ਮੈਂ ਜਿਹੜਾ ਜਿਸਮਾਨੀ ਹਿਊਮਨ ਬੋਡੀ ਮੈਨੂੰ ਮਿਲੀ ਹੈ ਇਹੋ ਮੇਰਾ ਵੇਸ ਹੈ, ਮੇਰੀ ਅੰਦਰ ਆਤਮਾ ਔਰ ਸਾਰਾ ਕੁਝ ਜੋ ਅੰਦਰ ਹੈ ਉੱਤੇ ਜੋ ਜਿਸਮ ਹੈ ਇਹੋ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਵੇਸ ਹੈ। ਜਾਨਵਰ ਦਾ ਵੇਸ ਹੋਰ ਹੁੰਦਾ ਉੱਤੋਂ ਜਿਸਮ, ਸਾਡਾ ਇਨਸਾਨ ਦਾ ਜਿਸਮ ਹੀ ਵੇਸ। ਮਹਾਰਾਜ ਨੇ ਬਾਬੇ ਨਾਨਕ ਕਿਹਾ ਵੀ ਜਿਹੜਾ ਮੇਰਾ ਵੇਸ ਹੈ, ਉਸ ਵੇਲੇ ਮੁਸਲਮਾਨਾਂ 'ਚ ਮਸਤ ਕਲੰਦਰ ਇਹ ਬੜਾ ਚੱਲੇ, ਅਸੀਂ ਬਾਹਰਲੇ ਫਕੀਰ ਬਾਹਰਲਾ ਹੀ ਬਾਣਾ ਪਾ ਕੇ ਅਸੀਂ ਬੜੀ ਮਸਤੀ 'ਚ ਹੈ। ਮਹਾਰਾਜ ਕਹਿੰਦੇ ਤੁਸੀਂ ਕਲੰਦਰ ਕਾਹਦੇ ਹੋ, ਤੁਸੀਂ ਮਨ ਮੰਦਰ ਤਨ ਜਿਹੜਾ ਤੁਹਾਡਾ ਇਟ ਸੈਲਫ ਹੀ ਬਾਹਰਲਾ ਵੇਸ ਹੈ, ਅਤੇ ਇਸ ਕਰਕੇ ਤੀਰਥ ਬਾਹਰ ਨਹੀਂ ਹੈ। ਬਾਬਾ ਨਾਨਕ ਕਹਿੰਦਾ ਮੈਂ ਘੱਟ ਹੀ ਤੀਰਥ ਇਹ ਨਹਾਵਾਂ, ਮੈਂ ਘੱਟ ਆਪਣੀ ਬੋਡੀ ਦੇ ਅੰਦਰ ਹੀ ਨਹਾ ਲੈਂਦਾ ਹੈ। ਰੋਜ਼ ਜਪਜੀ ਸਾਹਿਬ ਦੀ ਤੁਕ ਅਸੀਂ ਇਸ ਵਿਸ਼ੇ 'ਚ ਪਿੱਛੇ ਲੈ ਚੁੱਕੇ ਹਾਂ ਵੀ ਅੰਤਰਗਤ ਤੀਰਥ ਮਲ ਨਹਾਵੋ, ਸਾਡਾ ਤੀਰਥ ਅੰਦਰਲੇ ਬੰਨੇ ਹੈ, ਬਾਹਰ ਜਗ੍ਹਾ ਸੰਗਤ ਦੇ ਬੈਠਣ ਦੀ ਬਣਾਈ ਬੜੀ ਸੁੰਦਰ ਹੈ ਸਾਡਾ, ਇੰਨਾ ਹੀ ਜਗ੍ਹਾ ਸੰਗਤਾਂ ਦੇ ਦਰਸ਼ਨ ਹੁੰਦੇ, ਸਭ ਕੁਛ ਉਹ ਠੀਕ ਹੈ, ਲੇਕਿਨ ਬਾਣੀ ਦਾ ਗਿਆਨ ਕੁਛ ਹੋਰ ਚੀਜ਼ ਕਹਿ ਰਿਹਾ ਹੈ। ਬਾਬਾ ਨਾਨਕ ਹੀ ਸਾਡਾ ਪਹਿਲਾ ਹੌਲੀਆ ਪਹਿਲਾ ਮੁਰਸ਼ਦ, ਉਹ ਕਹਿ ਰਿਹਾ ਵੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾਂ, ਮੈਂ ਆਪਣੇ ਅੰਦਰ ਹੀ ਨਹਾ ਲੈਂਦਾ ਹੈ, ਅਤੇ ਉਹਦੇ ਉੱਤੇ ਅਸੀਂ ਲੜੀ ਛੋਈ ਹੈ ਵੀ ਜਿਹੜਾ ਤੇਰੇ ਕੋਲ ਸਭ ਕੁਛ ਤੇਰੇ ਕੁਛ ਮਿਲਣਾ ਹੈ, ਤੈਨੂੰ ਆਪਣੇ ਅੰਦਰ ਮਿਲਣਾ ਹੈ ਬਾਉਡੀ ਦੇ, ਰੱਬ ਵੀ ਤੂੰ ਅੰਦਰ ਦੇਖੇਗਾ, ਜੋ ਚੇਂਜਿਸ ਸਪਿਰਚੁਅਲ ਆਉਣੀ ਚੜ੍ਹਾਈ ਅੰਦਰ ਆਉਣੀ ਉਹ ਸਭ ਤੇਰੇ ਅੰਦਰ ਹੋਣੀ ਹੈ। ਇੱਥੋਂ ਪਿਛਲਾ ਸ਼ਬਦ ਅਸੀਂ ਲੈ ਚੁੱਕੇ ਹਾਂ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੁਪਾਵੇ, ਜੋ ਤੈਨੂੰ ਆਲੇ ਦੁਆਲੇ ਦਿਸ ਰਿਹਾ ਕਾਇਨਾਤ ਸਭ ਜੋ ਬਾਹਰ ਹੈ ਉਹ ਤੇਰੇ ਜਿਸਮ ਦੇ ਅੰਦਰ ਵੀ ਹੈ। ਇਸ ਕਰਕੇ ਬੜੇ ਭਾਰੀ ਅਸੀਂ ਜੇ ਭਗ ਦਾ ਸਵਾਲ ਲੈ ਰਹੇ ਹਾਂ ਵੀ ਸਾਰੀਆਂ ਸਿੱਖਾਂ ਦੀ ਜਪਣ ਵੇਲੇ ਵੀ ਹਰ ਵੇਲੇ ਵੀ ਬਾਹਰਲੀ ਬਾਹਰਲੀਆਂ ਚੀਜ਼ਾਂ 'ਚ ਬਹੁਤ ਬਿਰਤੀ ਰਹਿੰਦੀ ਹੈ। ਅਸੀਂ ਪਿੱਛੇ ਸ਼ਬਦ ਨਾਮਦੇਵ ਦੀ ਜਾਂ ਲੈ ਚੁੱਕੇ ਹਾਂ, ਹਿੰਦੂ ਅੰਨਾ ਤੁਰਕੂ ਕਾਣਾ, ਕਿਉਂ? ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ। ਨਾਮਦੇਵ ਦਾ ਸ਼ਬਦ ਪਿੱਛੇ ਅਸੀਂ ਲੈ ਆਏ ਹਾਂ। ਉਹ ਕਹਿ ਰਿਹਾ ਵੀ ਮੈਂ ਆਪਣੇ ਅੰਦਰ ਵੜਿਆ, ਅੰਦਰ ਨਾ ਮੰਦਰ ਹੈ, ਨਾ ਮਸਜਿਦ ਹੈ, ਨਾ ਮਸੀਤ ਹੈ, ਕੁਛ ਨਹੀਂ। ਮੈਂ ਤੋ ਦੋਨਾਂ ਕੌਮਾਂ ਨੂੰ ਭਗਤ ਜੀ ਕਹਿ ਰਹੇ ਨੇ ਵੀ ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਆਪਣੇ ਅੰਦਰ ਕੋਈ ਨਹੀਂ ਵੜਦਾ, ਅੰਦਰ ਕੋਈ ਨਹੀਂ ਚੀਜ਼ ਦੇਖਦਾ, ਔਰ ਬਾਹਰ ਹੀ ਬਣਾਈ ਜਾਂਦੇ ਆ। ਹਿੰਦੂ ਤਾਂ ਬਿਲਕੁਲ ਹੀ ਕਈ ਦੇਵਤੇ ਕਈ ਪਤਾ ਨਹੀਂ ਕਿਹਨੂੰ ਪੂਜਦੇ, ਕਿੰਨੇ ਇੱਕ ਨੂੰ ਨਹੀਂ ਮੰਨਣ ਵਾਲੇ, ਪਰ ਮੁਸਲਮਾਨ ਇੱਕ ਨੂੰ ਤਾਂ ਮੰਨਣ ਵਾਲੇ। ਇਸ ਕਰਕੇ ਉਹਦੀ ਉਹ ਕਾਣਾ ਵਾ, ਇੱਕ ਅੱਖ ਉਹਦੀ ਹੈਗੀ ਹੈ ਖੁੱਲ੍ਹੀ, ਪਰ ਦੂਸਰੀ ਅੱਖ ਸ਼ਰ੍ਹਾਂ ਨਾਲ ਬੰਦ ਕੀਤੀ ਹੈ। ਉਹ ਸ਼ਰ੍ਹਾਂ ਵੱਲੋਂ ਇੰਨੇ ਕੌੜੇ ਨੇ ਕਿ ਰੱਬ ਨੂੰ ਇੱਕ ਮੰਨਦੇ ਹੋਏ ਵੀ ਸ਼ਰ੍ਹਾਂ ਇੰਨੀ ਕਰੜੀ, ਉਹਨਾਂ ਦੀ ਵੀ ਇੱਕ ਅੱਖ ਬੰਦ ਹੋ ਗਈ ਗਿਆਨ ਵੱਲੋਂ। ਤੋ ਹਿੰਦੂਆਂ ਦੀ ਦੋਨੋਂ ਅੱਖਾਂ ਬੰਦ ਹੈ, ਕਿਉਂਕਿ ਉਹ ਬਿਲਕੁਲ ਹੀ ਇੱਕ 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 ਰੱਬ ਨੂੰ ਨਹੀਂ ਮੰਨਦੇ। ਕਈ ਭਗਵਾਨ, ਕਈ ਦੇਵਤੇ, ਕਈ ਮੁਕਾਬਲੇ, ਇੱਕ ਔਰ ਸਾਡਾ ਸਾਰਾ ਜਿੰਨਾ ਗਿਆਨ ਹੈ ਉਹ ਏਕੇ ਨੂੰ ਮੰਨਦਾ ਹੈ, ਇੱਕੋ ਨੂੰ, ਕਾਲ ਪੁਰਖ। ਤੋ ਉਮਰ ਭਗਤ ਜੀ ਨੇ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ 'ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹੈ ਦੇਹੁਰਾ ਨਾ ਮਸੀਤ। ਅੰਦਰ ਉੜਿਆ ਨਾਮਾ, ਔਰ ਇਹ ਜਿਹੜਾ ਅਸੀਂ ਹੁਣ ਪ੍ਰਕਰਨ ਲੈ ਰਹੇ ਹਾਂ ਇਹ ਹੈ ਹਰਿਮੰਦਰ, ਔਰ ਹਰਿਮੰਦਰ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹੈ। ਜਦੋਂ ਗੋਂਦਵਾਲ ਰਹਿੰਦੇ ਸੀ ਇਹ ਜੰਗਲ ਸੀ, ਬਾਅਦ 'ਚ ਗੁਰੂ ਰਾਮਦਾਸ ਸਾਹਿਬ ਨਾਲ ਬਣਾਇਆ, ਲੇਕਿਨ ਇਹਦੇ ਵੀ ਕਈ ਨਾਮ ਬੜੇ ਪਿਆਰ ਸਤਿਕਾਰ ਨਾਲ, ਇਹਨੂੰ ਦਰਬਾਰ ਸਾਹਿਬ ਵੀ ਕਹਿ ਦਿੰਦੇ ਹੈ, ਹਰਿਮੰਦਰ ਸਾਹਿਬ ਵੀ ਕਹੀ ਜਾਂਦੇ ਹੈ, ਸਭ ਕੁਛ। ਲੇਕਿਨ ਬਾਣੀ ਦੀ ਟਰਮੀਨੋਲੋਜੀ ਗਲਤ ਹੋ ਰਹੀ ਹੈ। ਬਾਣੀ 'ਚ ਹਰਿਮੰਦਰ ਸਾਡਾ ਅੰਦਰ ਆ, ਇੱਕ ਸ਼ਬਦ ਲਾਂਗੇ ਚਾਨਣਾ ਹੋਜੂ, ਉਹ ਸਾਨੂੰ ਪਿਆਰ ਦੇ ਨਾਲ ਹਰ ਇੱਕ ਚੀਜ਼ ਨੂੰ, ਕਿਸੇ ਨੂੰ ਅਸੀਂ ਇੰਨਾ ਕੰਡੈਮ ਨਹੀਂ ਕਰਨਾ, ਕਿਉਂਕਿ ਸੰਗਤਾਂ ਦਾ ਜਾਂ ਕਿਸੇ ਦਾ ਕੋਈ ਕਸੂਰ ਨਹੀਂ ਹੈ, ਬਲਕਿ ਜਿਹੜਾ ਥਾਂ ਬਣਿਆ ਇਹਦੇ ਕੋਲੋਂ ਅਸੀਂ ਫਾਇਦਾ ਲੈਣਾ, ਇੰਨਾ ਸਿੱਖੀ ਦਾ ਸੈਂਟਰ ਇਹਦੇ ਵਿੱਚ ਹੀ ਹੌਲੀ ਹੌਲੀ ਇਹੋ ਜਿਹੇ ਸ਼ਬਦ ਪੜ੍ਹੇ ਜਾਣ ਗੁਰੂ ਅਮਰਦਾਸ ਸਾਹਿਬ ਦੇ, ਤਾਂ ਕਿ ਅਸੀਂ ਇਹਨੂੰ ਜੋ ਹਰਿਮੰਦਰ ਸਾਹਿਬ ਦਾ ਫਲ ਲਿਖਿਆ ਅੰਦਰਲੇ ਮੰਦਰ ਦਾ, ਉਹ ਬਾਹਰਲੇ ਮੰਦਰ ਦਾ ਨਹੀਂ ਹੈ। ਇਸ ਕਰਕੇ ਬੜੀ ਚੀਜ਼ ਇਹ ਸਦੈਕਾਂ ਹੀ ਪਿਆਰ 'ਚ ਸਾਰੀ ਚੀਜ਼ਾਂ ਭੁੱਲਾਂ ਹੋ ਰਹੀਆਂ, ਟਰਮੀਨੋਲੋਜੀ ਗਲਤ ਹੋ ਰਹੀ। ਬਾਣੀ ਦੇ ਲਫ਼ਜ਼ ਗੁਰਦੁਆਰਾ ਸਾਡਾ ਅੰਦਰ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਦਸਵਾਂ ਦੁਆਰ ਦਿਖਾ ਲਿਆ। ਗੁਰੂਆਂ ਵੇਲੇ ਕਿਸੇ ਗੁਰੂ ਬਾਬੇ ਨਾਨਕ ਨਾਲ ਬਾਹਰ ਕੋਈ ਗੁਰਦੁਆਰਾ ਨਹੀਂ ਬਣਾਇਆ ਕਿਸੇ ਤੋਂ, ਸਾਡਾ ਗੁਰਦੁਆਰਾ ਗੁਰੂ ਦਾ ਦੁਆਰਾ, ਉਹ ਸਾਡੇ ਦਸਵੇਂ ਦੁਆਰ ਨੂੰ ਕਿਹਾ ਹੈ। ਇਸ ਕਰਕੇ ਟਰਮੀਨੋਲੋਜੀ ਥੋੜ੍ਹੀ ਜਿਹੀ ਗਲਤ ਹੋ ਜਾਂਦੀ, ਕਿਉਂਕਿ ਜੋ ਗੁਰਦੁਆਰੇ ਦੇ ਫਾਇਦੇ ਲਿਖੇ ਹੈ ਗੁਰਦੁਆਰੇ, ਜੋ ਵਰਤਦੀ ਚੀਜ਼ ਇੰਨਾ ਫਲ ਲਿਖਿਆ ਉਸ ਗੁਰਦੁਆਰੇ ਦਾ, ਮੱਲੇ ਪਹਿਲੇ ਨਾ ਵੀ ਉਸ ਅੰਦਰਲੇ ਗੁਰਦੁਆਰੇ ਦਾ, ਉਹ ਦੁਨੀਆਂ ਬਾਹਰਲੇ ਗੁਰਦੁਆਰੇ ਦੀ ਸੇਵਾ ਦਰਸ਼ਨ ਕਰਕੇ ਉਹਨਾਂ ਦੀ ਅੰਦਰਲੀ ਪ੍ਰੋਗਰੈਸ ਰੁਕ ਜਾਂਦੀ ਹੈ। ਕਹਿੰਦੇ ਬਸ ਜੀ ਜੋ ਫਲ ਬਾਣੀ 'ਚ ਲਿਖੇ ਗੁਰਦੁਆਰੇ ਦੇ ਸਾਨੂੰ ਮਿਲ ਜਾਣੇ, ਨਹੀਂ। ਇਸ ਤਰ੍ਹਾਂ ਹਰਿਮੰਦਰ ਸਾਡਾ ਹੈ ਔਰ ਇਹ ਸਾਡੇ ਅੰਦਰ ਹੈ, ਔਰ ਇਸ ਵਿਸ਼ਾ ਔਰ ਤੇਰੇ ਨਾਲ ਹੀ ਹੈ, ਤੇਰੇ ਨਾਲ ਆ ਹਰਿਮੰਦਰ, ਇਹਦਾ ਮਤਲਬ ਅੰਦਰ ਹੈ। ਔਰ ਅਸੀਂ ਇਹ ਪੂਣੀ ਛੋਹੀ ਆ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਭਈ ਅਸੀਂ ਕੀ ਲੱਭਣਾ ਹੈ। ਮਹਾਰਾਜ ਦਾ ਸ਼ਬਦ ਅਸੀਂ ਲਿਆ ਸੀ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ। ਇੱਥੋਂ ਪੂਣੀ ਛੋਈ ਸੀ ਅਸੀਂ ਇਸ ਵਿਸ਼ੇ ਨੂੰ ਖੋਲ ਰਹੇ ਹਾਂ ਵੀ ਜਿਹੜਾ ਸੱਜਣ ਸਤਿਗੁਰ ਪੁਰਖ ਔਰ ਰੱਬ, ਉਹ ਸਭ ਤੇਰੇ ਅੰਦਰ ਹੈ, ਉਹ ਤੈਨੂੰ ਅੰਦਰੋਂ ਲੱਭਣਾ ਹੈ ਅੰਦਰ। ਔਰ ਇਹ ਅਸੀਂ ਸਾਰੇ ਸ਼ਬਦ ਜਿੱਥੇ ਵਰੋਲ ਵਰੋਲ ਕੇ ਲਿਆ ਰਹੇ ਹਾਂ ਤਾਂ ਕਿ ਸਾਡਾ ਈਮਾਨ ਅੰਦਰਲੇ ਬੰਨੇ ਆਵੇ। ਬਾਹਰਲਾ ਜੋ ਅਸੀਂ ਫੇਥ ਕਰੀ ਜਾਂਦੇ ਹਾਂ ਮੁਬਾਰਕ ਹੈ, ਪਿਆਰ ਹੈ, ਲੇਕਿਨ ਅੰਦਰ ਦਾ ਜਦੋਂ ਅਸੀਂ ਫੇਥ ਕਰਾਂਗੇ ਸਾਡੀ ਅੰਦਰਲੀ ਤਰੱਕੀ ਹੋਏਗੀ। ਸਾਰੀ ਚੀਜ਼ ਅੰਦਰ ਹੈ, ਅਸੀਂ ਅਨੇਕਾਂ ਸ਼ਬਦ ਲਿਆ ਰਹੇ ਹਾਂ ਔਰ ਉਹ ਸਾਡੇ ਮੈਨੂੰ ਨਾਲ ਕਿੱਦਾਂ ਲੱਭਾ ਉਹ ਸੱਜਣ, ਵੀ ਮੈਂ ਇੱਕ ਚੀਜ਼ ਭੇਟੀ ਉਹ ਹੈ ਗੁਰਪੁਰਖ ਪੂਰਾ, ਉਹ ਆ ਸਤਿਗੁਰੂ ਆਪ ਹੈ ਅਕਾਲ ਪੁਰਖ। ਉਹਨੂੰ ਜਦੋਂ ਮੈਂ ਪੇਟਿਆ ਤੇ ਮੇਰਾ ਉਹ ਸੱਜਣ ਤੇ ਮੇਰੇ ਅੰਦਰ ਹੀ ਨਾਲ, ਉਹ ਅੰਦਰ ਹੀ ਆ ਗਿਆ। ਤੋ ਹੈ ਡੰਗ ਅਸੀਂ ਇਹ ਰੱਖਿਆ, ਹਰ ਸੱਜਣ ਲੱਦੜਾ ਨਾਲ ਲੇ,
ਹਰ ਸੱਜਣ ਲੱਦੜਾ ਨਾਲ ਲੇ, ਹਰ ਸੱਜਣ
ਸਲੋਕ ਪੜ੍ਹਦੇ ਹੈ ਰੋਜ਼, ਉਹ ਕੀ ਹੈ ਤੇਰਾ ਕੀਤਾ ਹੋਈ ਤੇ ਸਾਰਾ ਗਿਆਨ ਕਲੋਜ ਕਰਕੇ ਅਖੀਰ ਦੇ ਉੱਤੇ ਨਿਚੋੜ ਕੱਢਿਆ ਵੀ ਉਹ ਸਤਿਗੁਰ ਸੱਜਣ ਮਿਲਦਾ ਹੈ ਅੰਦਰ।
ਸਤੇ ਗੁਰ
ਬਾਹਰ ਨੀ ਮਿਲਿਆ ਅੰਦਰ,
ਸਤੇ
ਔਰ ਉਹੀ ਆ ਸ਼ਬਦ ਕਹਿ ਰਿਹਾ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ,
ਗੁਰਪੁਰਖ ਪੂਰਾ ਭੇਟਿਆ,
ਹਰ ਸੱਜਣ ਲੱਦੜਾ ਨਾਲੇ, ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲੇ।
ਹਰਿਮੰਦਰ ਵੀ ਮੇਰੇ ਨਾਲ ਹੀ ਹੈ ਅੰਦਰ,
ਗੁਰ ਪ੍ਰਸਾਦੀ ਹਰ ਮੰਦਰ
ਇੰਨਾ ਜ਼ੋਰ ਲੱਗਦਾ, ਕਿੱਥੋਂ ਤੁਰਦੀ ਦੁਨੀਆ ਇਹਨਾਂ ਦੇਸਾਂ ਚ ਵੀ। ਹਰਿਮੰਦਰ ਸਾਹਿਬ ਸਾਰੇ ਬਾਣੀ ਕਹਿੰਦੀ ਹੈ, ਜਿਸ ਭਾਣੇ ਚ ਵੀ ਘਰ ਚ ਬੈਠਾ ਸਾਰੇ ਥਾਂ, ਤੂੰ ਜਿੱਥੇ ਹਰ ਤੇ ਆਈ ਗਏ ਤਿੱਥੇ ਹਰ ਮੇ ਤਸਾਈ, ਉਹ ਸਾਰਿਆਂ ਥਾਵਾਂ ਤੁਝ ਐਡੀ ਦੂਰ ਜੋ ਇੱਕ ਖਾਸ ਏ ਮੁਸਲਮਾਨਾਂ ਚ ਅਸੀਂ ਕਾਬੇ ਮੱਕੇ ਜਾਣਾ ਔਰ ਹੱਜ ਕਰਨੇ ਉਸ ਜਗ੍ਹਾ ਤੇ ਜਾ ਕੇ ਵੀ ਸਾਰਾ ਸਾਡਾ ਗਿਆਨ ਇੰਟਰਨੈਸ਼ਨਲ ਖੁੱਲਾ ਛੱਡਦਾ ਵੀ ਜਿੱਥੇ ਵੀ ਤੂੰ ਹੈ ਤੇਰੀ ਬੌਡੀ ਦੇ ਅੰਦਰ ਸਭ ਕੁਛ ਹੋਣਾ। ਇਸ ਕਰਕੇ ਹਰਿਮੰਦਰ ਤੇਰੇ ਨਾਲ ਹੈ,
ਗੁਰ ਪਰ
ਵੱਡੇ ਵੱਡੇ ਤਕੜੇ ਹਿੰਦੂ ਸੀ, ਸਾਰਾ ਕੰਮ ਕਰਦੇ ਰਹੇ ਤੀਰਥਾਂ ਜਾਂ ਸਭ ਕੁਛ, ਲੇਕਿਨ ਜਦੋਂ ਗੁਰੂ ਅੰਗਦ ਸਾਹਿਬ ਮਿਲੇ ਉਹਨਾਂ ਦੀ ਰੌਸ਼ਨੀ ਆਈ ਬਾਬੇ ਨਾਨਕ ਦੇ ਸ਼ਬਦਾਂ ਦਾ, ਉਹਨਾਂ ਨੂੰ ਇਸ ਲਾਈਨ ਦਾ ਪਤਾ ਲੱਗਾ ਵੀ ਇਹ ਤੇ ਸਾਡੇ ਸਭ ਕੁਛ ਸਾਡੇ ਅੰਦਰ ਹੈ, ਮੰਦਰ ਬਾਹਰ ਬਣਾਉਣੇ ਸਾਰਾ ਕੁਛ। ਔਰ ਉਹ ਕਹਿੰਦੇ ਵੀ ਜਿਹੜਾ ਮੰਦਰ ਹੈ ਉਹ ਬਾਬੇ ਨਾਨਕ ਦਾ ਸ਼ਬਦ ਹੀ ਅਸੀਂ ਦੱਸ ਚੁੱਕੇ ਹਾਂ, ਮਨ ਮੰਦਰ ਸਾਡਾ ਮੰਦਰ ਅੰਦਰ ਹੈ, ਬਾਹਰ ਰੈਲੇਟਿਵ ਗਿਆਨ ਹੈ। ਉਹਨਾਂ ਕੌਮਾਂ 'ਤੇ ਸੂਖਸ਼ਮ ਚੋਟਾਂ ਲਾਈਆਂ ਤਾਂ ਕਿ ਉਹ ਸਾਰੇ ਰਲ ਕੇ ਇੰਨੀ ਇਹਨਾਂ ਦੇ ਸ਼ਬਦਾਂ ਨਾਲ ਫਿਰ ਗੁਰੂ ਅਮਰਦਾਸ ਸਾਹਿਬ ਦੇ ਨਾਲ ਸੰਗਤ ਬਣਾਈ। ਸਭ ਤੋਂ ਜ਼ਿਆਦਾ ਸੰਗਤ ਇਸ ਗੁਰੂ ਸਾਹਿਬ ਨੇ ਬਣਾਈ। ਔਰ ਕਿਉਂ? ਕਿਉਂਕਿ ਉਹ ਰੈਲੇਟਿਵ ਗਿਆਨ ਦਿੱਤਾ ਵੀ ਤੁਸੀਂ ਬਾਹਰ ਮੰਦਰ ਕਹਿੰਦੇ ਹੋ, ਸਾਡਾ ਹਰੀ ਦਾ ਮੰਦਰ ਆ ਦੇਖ,
ਹਰ ਮੰਦਰ
ਸੰਗਤਾਂ ਨੂੰ ਸਮਝਾਉਂਦੇ ਹੋਣੇ। ਔਰ ਸੰਗਤਾਂ ਉਲਟ ਉਲਟ ਕੇ ਹਿੰਦੂਆਂ ਚੋਂ ਸਾਰਿਆਂ ਚੋਂ ਸਭ ਤੋਂ ਜ਼ਿਆਦਾ ਸੰਗਤ ਵੱਧ ਗਈ, ਕਿਉਂਕਿ ਅਸੀਂ ਆਪਣੀ ਹਰ ਚੀਜ਼ ਅੰਦਰ ਸਾਡੀ ਬਾਣੀ ਮੰਨਦੀ ਹੈ
ਹਰ ਮੰਦਰ
ਦੀ ਲਾਈਨ ਆ ਰਹੀ ਹੈ
ਹਰ ਮੰਦਰ ਸਭ ਦੇਖੋ ਹਰ ਮੰਦਰ ਸਭ ਦੇਖੋ ਹਰ ਮੰਦਰ ਸਭ ਦੇ
ਖੋਜ ਕਰ ਅੰਦਰ ਵਾਲਾ ਅਸੀਂ ਅੰਦਰਲੀ ਖੋਜ ਕਿੱਦਾਂ ਕਰੀਏ ਅੰਦਰਲੀ ਖੋਜ ਲਈ ਵੀ ਬਾਣੀ ਦਿੱਤੀ ਹੈ ਗੁਰੂ ਅਮਰਦਾਸ ਸਾਹਿਬ ਨਾਲ ਕਹਿੰਦੇ ਏਦਾਂ ਖੋਜ ਕਰ ਇਹਨਾਂ ਦਾ ਜੋ ਅਗਲਾ ਸਿੱਖ ਸੀ ਗੁਰੂ ਅਮਰਦਾਸ ਸਾਹਿਬ ਦਾ ਗੁਰੂ ਰਾਮਦਾਸ ਸਾਹਿਬ ਉਹ ਕਲੀਅਰ ਕਰਦੇ ਇਹਨੂੰ ਵੀ ਖੋਜ ਕਿੱਦਾਂ ਕਰਨੀ ਹੈ
ਇਹ ਰਾਮ ਰਾਮ ਬੋਲੇ
ਉਹਦਾ ਜਪ ਕਰ ਔਰ ਤੇਰੇ ਅੰਦਰ ਖੋਜ ਹੋਈ ਸ਼ਬਦ ਜਿਹੜਾ ਗੁਰਮੰਤਰ ਹੈ ਉਹਦੇ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਖੋਜ ਬੜੀ ਅੰਦਰ ਵੜੀਦਾ ਹੈ ਇਸ ਕਰਕੇ ਉਹਨੂੰ ਰਿਪੀਟ ਕਰ ਕਰਕੇ ਜਪਣ ਨੂੰ ਹੀ ਮਹਾਰਾਜ ਨੇ ਕਿਹਾ ਹੈ
ਰਾਮ ਰਾਮ ਬੋਲੇ
ਤੂੰ ਦੁਨੀਆਂ ਚ ਕਰ ਰਿਹਾ ਯਾਸ ਇੰਨੀਆਂ ਖੋਜਾਂ ਇੰਨੀਆਂ ਰਿਸਰਚ ਹੋ ਰਹੀ ਸਾਰੀ ਚਤਰਾਈ ਹੈ ਸਪਿਰਚੁਅਲਿਜ਼ਮ ਦੀ ਖੋਜ ਜੇ ਅੰਦਰ ਦੀ ਖੋਜ ਕਰਨੀ ਹੈ ਤੈਨੂੰ ਜਪ ਕਰਨਾ ਪੈਣਾ ਪਰਮੇਸ਼ਰ ਦੇ ਨਾਮ ਦਾ
ਰਾਮ ਰਾਮ
ਕੋਈ ਗੁਰਦੁਆਰਾ ਨਹੀਂ ਬਣਾਇਆ ਕਿਸੇ ਗੁਰੂ ਨੇ ਗੁਰਦੁਆਰਾ ਨਹੀਂ ਬਣਾਇਆ ਗੁਰੂ ਨਾਨਕ ਨੇ ਹਾਲੇ ਤੱਕ ਸੰਗਤਾਂ ਕਾਇਮ ਕੀਤੀਆਂ ਸੁਸਾਇਟੀ ਡਿਵੈਲਪ ਕੀਤੀ ਨਾ ਕਿ ਕੋਈ ਬਿਲਡਿੰਗਾਂ ਬਣਾ ਕੇ ਵਿੱਚ ਬੈਠਣ ਵਾਲੀ ਸੁਸਾਇਟੀ ਨਾਲ ਡਿਵੈਲਪ ਹੋਵੇ ਇਸ ਕਰਕੇ ਜਿੱਥੇ ਰਹਿਣ ਦੀ ਜਗ੍ਹਾ ਬਣਾਓ ਪਹਿਲਾਂ ਸੁਸਾਇਟੀ ਡਿਵੈਲਪ ਹੋਵੇ ਉੱਤੇ ਆਪਣੇ ਢੱਕਣ ਸਾਹ ਆਪੇ ਬਣਾ ਲੈਂਦੀ ਸੰਗਤ ਲੇਕਿਨ ਜੇ ਸੰਗਤ ਹੈ ਤਾਂ ਗੁਰੂ ਨਾਨਕ ਨਾਲ ਕਲਕੱਤੇ 'ਚ ਹੜੀ ਤੱਕ ਛੋਟੀ ਸੰਗਤ ਅਤੇ ਬੜੀ ਸੰਗਤ ਗੁਰਦੁਆਰਿਆਂ ਦੇ ਨਾਂ ਬਾਬਾ ਨਾਨਕ ਛੋਟੀ ਸੰਗਤ ਕਹਿਣ ਕਰਕੇ ਆਇਆ ਵੀ ਜਿਹੜੇ ਹਫ਼ਤੇ 'ਚ ਇੱਕ ਵਾਰੀ ਜੁੜੋ ਉਹ ਛੋਟੀ ਸੰਗਤ ਜਿਹੜੀ ਮਹੀਨੇ 'ਚ ਦੂਰੋਂ ਦੂਰੋਂ ਆ ਉਹ ਬੜੀ ਸੰਗਤ ਔਰ ਸਭ ਤੋਂ ਵੱਡੀ ਸੰਗਤ ਜਦੋਂ ਹੁੰਦੀ ਸੀ ਸਿੰਘਾਂ ਨੇ ਇਹਦਾ ਨਾਂ ਫਿਰ ਜੋੜ ਮੇਲਾ ਰੱਖ ਦਿੱਤਾ ਵੀ ਸਾਰੇ ਹੋਰ ਕੋਈ ਗੁਰਪੁਰਬ ਨਹੀਂ ਕੋਈ ਕੁਛ ਨਹੀਂ ਆਹ ਚੀਜ਼ ਹੁੰਦੀ ਸੀ ਛੋਟੀ ਸੰਗਤ ਬੜੀ ਸੰਗਤ ਉੱਥੋਂ ਸੰਗਤਾਂ ਸੀ ਪੋਠੋਹਾਰ ਦੀ ਸੰਗਤ ਮਾਝੇ ਦੀ ਸੰਗਤ ਮਾਲਵੇ ਦੀ ਸੰਗਤ ਔਰ ਸੱਤ ਸੰਗਤ ਨਹੀਂ ਸੀ ਸਾਧ ਸੰਗਤ ਨਹੀਂ ਸੀ ਸੰਗਤਾਂ ਸੀ ਕਿਉਂਕਿ ਇੱਥੇ ਤੱਕ ਜਿੰਨੇ ਹੁਕਮਨਾਮੇ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜਾਂਦੇ ਸੀ ਸਿੱਖਾਂ ਨੂੰ ਉੱਤੇ ਲਿਖਿਆ ਹੁੰਦਾ ਸੀ ਸੰਗਤ ਜੀਓ ਨਾ ਕਿ ਸਾਧ ਸੰਗਤ ਜੀਓ ਸੰਗਤ ਜੀਓ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ ਹਰ ਹੁਕਮਨਾਮੇ ਦੇ ਉੱਤੇ ਸੰਗਤ ਦੀ ਐਡੀ ਮਹੱਤਤਾ ਸੀ ਗੁਰੂਆਂ ਨੇ ਸੰਗਤਾਂ ਕਾਇਮ ਕੀਤੀਆਂ ਸੀ ਔਰ ਸੰਗਤਾਂ ਦੇ ਨਾਂ ਹੀ ਉਸ ਇਲਾਕੇ ਦੇ ਉੱਤੋਂ ਫਿਰ ਆ ਕਿਸੇ ਦੀ ਸੰਗਤ ਕਿੱਥੇ ਦੀ ਸੰਗਤ ਹੈ ਕਿਹੜਾ ਗੁਰਦੁਆਰਾ ਦਾ ਕਿਉਂਕਿ ਬਾਣੀ ਦੀ ਲਫ਼ਜ਼ ਟਰਮੀਨੋਲੋਜੀ ਗਲਤ ਹੁੰਦੀ ਸੀ ਇਸ ਕਰਕੇ ਉਸ ਗੁਰੂ ਕਾਲ ਵੇਲੇ ਰਿਵਾਜ਼ ਨੇ ਸੀ ਸੰਗਤਾਂ ਸੀ ਅਤੇ ਇਸ ਕਰਕੇ ਜਿਹੜਾ ਹਰਿਮੰਦਰ ਹੈ ਮਹਾਰਾਜ ਨੇ ਜ਼ਰੂਰ ਸੰਗਤਾਂ ਨੂੰ ਸਮਝਾਇਆ ਹੋਣਾ ਵੀ ਜਿਹੜਾ ਮੰਦਰ ਬਾਹਰ ਹਿੰਦੂ ਬਣਾਉਂਦੇ ਆ ਤੇਰਾ ਹਰੀ ਦਾ ਮੰਦਰ वो तेरे अंदर है गुर पर
साजी
हर मंदर तेरे
गुर पर साजी देख तू हर मंदर तेरे
कितना लंबे मंदर हर मंदिर
सब देखो दिए
हर
मंदिर सब देखो दिए हर मंदिर सब देखो दिए
हर फेथ ले आंदा मान ले आंदा तू जो जो जपेगा तेनु रंग चढ़ना शुरू होएगा
मन मेरे सब दे रप रंग
होए असी पहले ही क्लियर कर दे आ रहे हैं सारी बाणी च दो किस्म दे शब्द है शब्द दे दद्दे नु अंकुर होएगा ऐसे देखो ताडे जड़ा अंकुर हुंदा ओ हाईलाइट करदा है कि ये खास शब्द है आम असी सारे जो जीव ना जा मूह ना बोलते वह भी शब्द ने लेकिन यह शब्द ददे नू औंकड़ा ये शब्द जपन आला जड़ा गुरुमंत्र परमेश्वर का नाम है जपदे जीव दे नाल उहदे अल इशारा है और दूसरा शब्द है जड़ा असी पढ़ रहे हैं जिन्ने बाणी दे शब्द है वही शब्द है लेकिन उन्हें ज्ञान कला है शब्द परमेश्वर के नाम के जपन च पारस कला है वो ज्ञान देगी जेड़े शब्द है क्योंकि महल्ले पहले का ही हुक्म है जैसी में आवे खसम की बाणी तैसरा करी ज्ञान मिला सारे शब्द ज्ञान है और उन्होंने विच ज्ञान भी की देंगे भाई आ जड़ा शब्द जपन आला है इहदे ने देख की चमत्कार की होया हां
शब्द रपे रंग
बार बार ते लिखे आ फिर जपी चाले देने रंग चढ़ना होर कोई रंग ललारी को जाके नहीं चढ़ाना पैना और रंगी जीव कोई ला बार तेरे जिस्म दे उत्ते रंग नहीं आना तेरे मन नू रंग चढ़ना अंदर
सब दे रपे रंग
भगती करी चल ए हरिमंदर बन जाना तेरे अंदर भगती असी सदा ली ने खेड़ दी भगती बाणी पढ़ना नहीं है भगती पाठ करना नहीं है भगती संता को जाना नहीं है भगती सेवा का ये भगती च नहीं है साड़ी भगती जुगा जुगा तू डिफाइन की है सारी बाणी च उस तुक तू बाहर नहीं जा सकती साड़ी भगती साड़ी भगती की है साड़ी भगती है
जुग जुग भगती आखे मुखारी जुग जुग भगती आखे मुखारी
आख आके नाम नु जपना ही भगती है साडी हर 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 भगत दरड़ावो बार बार रिपीट करना बाकी भगतियां कई किस्म दियां सी पानी खड़ोना सारा ताप ताप भगतियां तुरियां आ रही जुगा तू पर भगतां दी जिहड़ी भगती है जिस लहर चो भगत निकले आ सारे युगां च ओ भगती की है
जुग जुग भगती आख मुखारी
जिहड़ा वड्डा पहला सतयुग दा भगत होया प्रहलाद सारिआं नूं सुणिआ हुण ओ पता की कम करदा सी कबीर साहब ने अपनी दिव्य दृष्टि नाल उहनां नूं देखिआ वी ओ किदां भगत बणिआ ते प्रहलाद दे बाबत लिखिआ
राम नाम जप बो
ਉਹਦਾ ਬੱਚਾ ਸੀ, ਉਹਨੇ ਇੰਨਾ ਕੋਈ ਹੋਰ ਗਿਆਨ ਨਹੀਂ। ਐਸਾ ਪਰਮੇਸ਼ਰ ਨੂੰ ਭਗਤ ਪੈਦਾ ਹੋਇਆ, ਉਹ ਜਪ ਵੋ ਕਾ ਜਪ ਕਰਦਾ ਸੀ, ਕਬੀਰ ਸਾਹਿਬ ਸਾਧੀ ਪੜਦੇ
ਰਾਮ ਨਾਮ
ਰਹਾਓ ਜੀ ਟੋਕਿਆ ਕਬੀਰ ਸਾਹਿਬ ਦੀ। ਉਹ ਕਹਿੰਦਾ ਹੋਇਆ ਕਿ ਉਹਦੇ ਨਾਲ ਉਹਦੇ ਹਿਰਦੇ ਚ ਚਲੇ ਗਿਆ ਰੱਬ, ਅੰਦਰ ਵਸ ਗਿਆ ਨਾਮ
ਰਾਮ ਨਾਮ।
ਸ਼ੁੱਧ ਬਨਾਰਸ ਦੀ ਬੋਲੀ ਹੈ ਕਬੀਰ ਸਾਹਿਬ ਦੀ,
ਰਾਮ ਨਾਮ ਰਾਮ ਨਾਮ।
ਹਿਰਦੈ ਹਰ ਜੀ ਕੋ ਮੰਤਰ ਧਰੈ,
ਹਿਰਦੈ ਹਰ ਜੀ ਕੋ ਸਿਮਰਨ ਧਰੈ।
ਜੇਕਰ ਜਪ ਹੈ ਇਹ ਬਾਹਰ ਹੈ, ਜੇ ਧਿਆਨ ਲੱਗ ਜਾਏ ਤੇ ਉਹ ਧਿਆਉਣਾ ਹੋ ਜਾਂਦਾ, ਤੇ ਜੇ ਹਿਰਦੇ ਦੀ ਚਲ ਜਾਏ ਇਹ ਸਿਮਰਨ ਹੈ, ਇਹਦੀ ਅਕਾਵ ਥਾ ਵਸਤੂ ਹੈ। ਪ੍ਰਭ ਕੇ ਸਿਮਰਨ ਗਰਬ ਨਾ ਵਸੇ ਪ੍ਰਭ ਕੇ। ਲੇਕਿਨ ਤਿੰਨ ਅਵਸਥਾ ਅਸੀਂ ਜਾਪਣ ਨੂੰ ਹੀ ਸਿਮਰਨ ਕਹੀ ਜਾਂਦੇ ਹਾਂ, ਇਹੋ ਅਗਿਆਨਤਾ ਬਾਣੀ ਵੱਲੋਂ। ਸਿਮਰਨ ਤੇ ਫਲ ਅਲੱਗਦਾ ਹੈ ਬਹੁਤ ਜ਼ਿਆਦਾ, ਪਹਿਲਾਂ ਜਪਣਾ ਹੈ। ਇਹਦੇ ਵਿੱਚ ਜੇ ਮਨ ਚਿੱਤ ਲੱਗਦੇ ਜਾਂ ਨਾਨਕ ਨਾਮ ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤ ਕਾਂਡੇ ਦੀ ਵਾਰ, ਤੋ ਡੈਫੀਨੇਸ਼ਨਾਂ ਮਿਲਣੀਆਂ ਵੀ ਜਦੋਂ ਧਿਆਨ ਲੱਗਣਾ ਸ਼ੁਰੂ ਹੋ ਜਾਏ, ਬਾਹਰ ਕੋਈ ਫੁਰਨਾ ਨਾ ਜਾਵੇ, ਸਵਾਦ ਆਉਣਾ ਸ਼ੁਰੂ ਹੋ ਜਾਏ, ਉਹ ਧਿਆਉਣਾ ਹੋ ਜਾਂਦਾ, ਧਿਆਨ ਦੀ ਅਵਸਥਾ ਚਲੇ ਜਾਂਦਾ। ਜੇ ਥੱਲੇ ਹਿਰਦੇ 'ਚ ਉਤਰ ਜਾਏ ਮੰਤਰ, ਉਹ ਸਿਮਰਨ ਹੈ, ਉਹ ਪ੍ਰਹਲਾਦ ਦੇ ਹਿੱਸੇ 'ਚ ਆਇਆ ਸੀ
ਰਾਮ ਨਾਮ।
ਸਿਮਰਨ
ਹਿਰਦੈ ਹਰ ਜੀ ਕੋ ਸਿਮਰਨ ਧਰੈ,
ਹਿਰਦੈ ਹਰ ਜੀ ਕੋ ਸਿਮਰਨ ਧਰੈ,
ਹਿਰਦੈ ਹਰ ਜੀ ਕੋ ਸਿਮਰਨ ਧਰੈ।
ਇਹ ਨਹੀਂ ਤੇ ਜਪਣਾ ਛੁੱਟ ਜਾਂਦਾ ਹੈ, ਜਪ ਵੀ ਚੱਲ ਰਿਹਾ ਹੈ, ਹਿਰਦੇ 'ਚ ਫੇਰੇ ਵੀ ਲੱਗ ਰਹੇ ਹੈ ਸਿਮਰਨ ਦੇ। ਔਰ ਤੀਸਰੀ ਕਲਾ ਕੰਨਾਂ 'ਚ ਆਉਣਾ ਦੀ ਸ਼ਬਦ ਵੀ ਉਹੀ ਸੁਣ ਰਿਹਾ, ਉਹੀ ਜਪ ਰਿਹਾ, ਉਹੀ ਹਿਰਦੇ 'ਚ ਫਿਰ ਰਿਹਾ, ਉਹੀ ਕੰਨਾਂ 'ਚ ਸੁਣਿਆ, ਔਰ ਉਹਦੇ ਲਈ ਬਾਣੀ ਆਈ ਸਰਵਣੀ ਸੁਣੀ ਗੈ ਰਸ ਨਾਈਏ
ਸਰਵਣੀ ਸੁਣੀ।
ਵਾਹਿਗੁਰੂ 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 ਸਰਵਣਾ, ਸ਼ਬਦ ਹੀ ਸ਼ਬਦ ਕੰਨਾਂ 'ਚ ਹੋ ਜਾਂਦਾ, ਸਰਵਣੀ
ਸੁਣੀ
ਗਾਉਣਾ ਹੈ ਸ਼ਬਦ ਦਾ, ਉਹ ਵੀ ਜੀਵਨਾ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਕੰਨਾਂ 'ਚ ਵੀ ਉਹ ਸ਼ਬਦ ਦੀ ਕਲਾ ਵਰਤ ਗਈ, ਔਰ ਹਿਰਦੇ
ਧਿਆਈਏ ਸੋਈ, ਹਿਰਦੇ ਧਿਆਈਏ ਸੋਈ,
ਸਰਵਣੀ
ਸੁਣੀਏ ਰਸਨਾ ਗਾਈਏ, ਸਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਧਿਆਈਏ ਸੋਈ, ਹਿਰਦੇ ਧਿਆਈਏ ਸੋਈ।
ਉਹ ਰਾਮ ਨਾਮ ਜਪ ਕਰਦਾ ਸੀ, ਅੰਦਰ ਜਪ ਵੀ ਚੱਲਣਾ ਹੈ, ਅਖੀਰ ਤੱਕ ਜਾਂਦਾ ਹੈ, ਨਾਲ ਜੀਭ ਹਿਲਦੀ ਰਹਿੰਦੀ ਹੈ, ਔਰ ਹਿਰਦੇ 'ਚ ਮੰਤਰ ਫਿਰਦਾ ਰਹਿੰਦਾ ਹੈ, ਔਰ ਕੰਨਾਂ 'ਚ ਅਨਹਦ ਸ਼ਬਦ ਗੂੰਜਣਾ ਪੈਂਦਾ, ਤਿੰਨੇ ਅਵਸਥਾ ਅਖੀਰ ਤੱਕ ਜਾਂਦੀਆਂ ਹੈ। ਇਸੇ ਕਰਕੇ ਮਹਾਰਾਜ ਕਹਿ ਰਹੇ ਹੈ ਕਿ ਜਿਹੜੀ ਭਗਤੀ ਸਾਡੀ ਹੈ ਹੀ ਜਪ, ਆਖ ਆਖ ਕੇ ਜਪਣਾ,
ਜੁਗ ਜੁਗ ਭਗਤੀ
ਬੜੀਆਂ ਬੜੀਆਂ ਕਠਿਨ ਤਪੱਸਿਆ, ਬੜੀਆਂ ਬੜੀਆਂ ਪਾਣੀਆਂ 'ਚ ਖੜੇ ਹੋ ਜਾਣਾ, ਹੋਰ ਜਪ ਤਪ ਕਰਨਾ, ਉਹਦੇ ਨਾਲ ਕ੍ਰੋਧ ਨਹੀਂ ਮਰਦਾ, ਹਉਮੈ ਨਹੀਂ ਜਾਂਦੀ। ਇਹ ਪ੍ਰੇਮਾ ਭਗਤੀ ਹੈ ਸਾਡੀ, ਮਹਾਰਾਜ ਦੀ ਨਾਮ ਨੂੰ ਪਿਆਰ ਦੇ ਨਾਲ ਜਪੀ ਜਾਣਾ, ਇਹੋ ਹੀ ਸੱਚੀ ਭਗਤੀ ਇੱਥੇ ਕਿਹਾ ਹੈ। ਆਹ ਤੁਹਾਡੀ ਹੱਥਾਂ 'ਚ ਸ਼ਬਦ ਹੈ, ਭਗਤੀ ਦੇ ਸਪੈਲਿੰਗ ਦੇਖੋ, ਤੱਤੇ ਨੂੰ ਅਸੀਂ ਹੈਰੀ ਦੇ ਗਏ, ਆਮ ਭਗਤ ਦੇ ਸਪੈਲਿੰਗ ਤੱਤਾ ਮੁਕਤਾ ਹੋਊਗਾ ਭਗਤ, ਇੱਥੇ ਭਗਤੇ ਲਿਖ ਗਏ, ਜਿੱਥੇ ਤੱਤੇ ਨੂੰ ਅਸੀਂ ਹੈਰੀ ਆ ਜਾਏ ਉਹ ਭਗਤੀ ਹੈ। ਜਿੱਥੇ ਨਿਰੰਤਰਤਾ ਮੁਕਤ ਆਵੇ ਭਗਤ ਲਿਖਿਆ ਆਵੇ ਉਹ ਭਗਤੀ ਹੀ ਕਰਨ ਵਾਲਾ ਭਗਤ ਹੈ। ਇਸ ਕਰਕੇ ਇੱਥੇ ਮਹਾਰਾਜ ਸੱਚੀ ਭਗਤੇ ਸੱਚੀ ਆੜੀ ਸੱਚੀ ਭਗਤ ਹੈ ਜਪ ਜਪ ਕੇ ਇਹਦੇ ਨਾਲ ਕੀ ਹੋਏਗਾ ਉਹ ਇਹੋ ਹੀ ਅਸਲ ਹਰਿਮੰਦਰ ਹੈ ਜਿਹੜਾ ਤੂੰ ਜਪਦਾ ਹੈ ਨਾ ਇਹੋ ਹੀ ਸੱਚਾ ਮੰਦਰ ਬਣ ਜਾਣਾ ਤੇਰਾ। ਇਸ ਕਰਕੇ ਮਹਾਰਾਜ ਸਮਝਣ ਦੇ
ਸੱਚੀ ਭਗਤੇ ਸੱਚਾ ਹਰਿਮੰਦਰ ਸੱਚੀ ਭਗਤੇ ਸੱਚਾ ਹਰਿਮੰਦਰ ਹੇ ਪ੍ਰਗਟੀ ਸਾਜੀ
ਨੂੰ ਐਡਾ ਮਹੱਤਵ ਦਿੱਤਾ ਇਹਨੂੰ ਰਾਹੁਲ ਆਤਾ ਵੀ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ ਜੇ ਰਹਾਉ ਸਮਝ ਗਿਆ ਸਾਰਾ ਸ਼ਬਦ ਸਮਝ ਗਿਆ। ਇੱਥੇ ਰਹਾਉ ਦਾ ਪ੍ਰਕਾਸ਼ ਦਿੱਤਾ ਮਹਾਰਾਜ ਨੇ ਉਹ ਕਾਹਦੇ ਤੇ ਦਿੱਤਾ
ਸੱਚੀ ਭਗਤੇ ਸੱਚ ਹਰ ਮੰਦਰ ਫਿਰ ਸੱਚੀ ਭਗਤੇ ਸੱਚ ਹਰ ਮੰਦਰ ਇਹ ਪ੍ਰਗਟੀ ਸਭ ਦੇ ਰੱਪੈ ਰੰਗ ਹੋਏ ਮੇਰੇ ਮਨ ਸਭ ਦੇ
ਤਾਂ ਕਰਕੇ ਲਿਖਿਆ ਗੁਰ ਪਰਸੈ ਤੁਕਾਨਾ ਜਿਹੜੀਆਂ ਰਹਾਉ ਦੀ ਤੁਕਾਂ ਅਸੀਂ ਕਲੀਅਰ ਕੀਤੀਆਂ ਉਤਲੀਆਂ ਤੁਕਾਨਾ ਇਹਨਾਂ ਚ ਆਣ ਕੇ ਸਮਾ ਜਾਣਾ ਹੈ। ਹੁਣ ਇੱਕੋ ਹੀ ਚਿੰਨ੍ਹ ਹੈ ਵੀ ਹਰਿਮੰਦਰ ਤੇਰੇ ਨਾਲ ਹੈ, ਮੈਨੂੰ ਕਿੱਦਾਂ ਪਤਾ ਲੱਗੇ ਵੀ ਮੇਰੇ ਨਾਲ ਕਿੱਦਾਂ ਮੇਰੇ ਨਾਲ ਹਰਿਮੰਦਰ ਹੋਊਗਾ। ਰਹਾਉ ਦੀ ਤੁਕ ਡਡਿਆ ਕੇ ਮੂੰਹ ਕੱਢਣੀ ਪੈਣੀ ਤੁਹਾਨੂੰ ਵੀ ਤੂੰ ਸ਼ਬਦ ਦਾ ਜਪ ਕਰ ਭਗਤੀ ਕਰ ਇਹਦੇ ਨਾਲ ਉਹ ਮੰਦਰ ਬਣ ਜਾਣਾ ਤੇਰੇ ਅੰਦਰ। ਉਤਲੀਆਂ ਤੁਕਾਂ ਹਮੇਸ਼ਾ ਹੀ ਥੰਮ ਰੂਲ ਹੈ ਸਾਰੀ ਬਾਣੀ ਦੇ ਸ਼ਬਦਾਂ ਦਾ, ਜੇ ਰਹਾਉ ਤੂੰ ਪਹਿਲੀਆਂ ਤੁਕਾਂ ਉਹਦਾ ਭਾਵ ਅਰਥਾਨ ਕੇ ਰਹਾਉ ਦੀ ਤੁਕ ਚ ਸਮਾ ਜਾਏਗਾ ਔਰ ਉੱਥੋਂ ਬਾਅਦ ਫਿਰ ਪਹਿਲੀ ਤੁਕ ਜਿਹੜੀ ਰਹਾਉ ਤੋਂ ਬਾਅਦ ਹੋਊਗੀ ਉਹ ਪਹਿਲੀ ਸਟੇਜ ਚੜ੍ਹਨੀ ਸ਼ੁਰੂ ਹੋਊ ਉਹ ਦੱਸ ਕੇ ਅਖੀਰ ਤੱਕ ਮਹਾਰਾਜ ਲਿਜਾਣਗੇ। ਪਰ ਉਤਲੀ ਦੀਆਂ ਜਿਹੜੀਆਂ ਚੋਟੀ ਦੀਆਂ ਤੁਕਾਂ ਉਹਨਾਂ ਨਾਲ ਹੁਣ ਦੇਖੋ ਇਹ 'ਚ ਕੋਈ ਸਵਾਲ ਹੈ ਸਾਨੂੰ ਨਹੀਂ ਪਹਿਲਾਂ ਸਮਝ ਆਏਗੀ, ਲੇਕਿਨ ਰਹਾਉ ਜਦੋਂ ਮੂੰਹ 'ਚੋਂ ਨਿਕਲਿਆ ਉਤਲੀਆਂ ਤੁਕਾਂ ਦਾ ਜਵਾਬ ਆ ਗਿਆ ਵੀ ਹਰਿਮੰਦਰ ਇੱਦਾਂ ਬਣਾਉਣਾ ਤੂੰ
ਗੁਰ ਪਰ ਸਾਦੀ ਵੇਖ ਤੂੰ
ਇਹ ਸਭ ਉੱਚੀ ਕਲਾ ਹੈ। ਚੋਟੀ ਤੋਂ ਸ਼ਬਦ ਸ਼ੁਰੂ ਹੋਇਆ ਵੀ ਉਹਦੇ ਗੁਰਪ੍ਰਸਾਦ ਦੇ ਨਾਲ ਤੇਰੇ ਅੰਦਰ ਹੀ ਤੈਨੂੰ ਮੰਦਰ ਦਿਸਣ ਲੱਗ ਪਿਆ। ਉਹ ਅੰਦਰ ਤੂੰ ਦੇਖਣ ਲੱਗ ਵੀ ਮੇਰੇ ਤੇ ਅੰਦਰ ਹਰ ਮੰਦਰ ਹੈ।
ਗੁਰ ਪਰ ਸਾਦੀ ਵੇਖ ਤੂੰ
ਜਵਾਬ ਆਇਆ ਵੀ ਕਿੱਦਾਂ ਮੈਂ ਖੋਜਾਂ ਹਰ ਮੰਦਰ ਸਭ ਦੇ ਖੋਜੀਆਂ ਹਰ ਨਾਮ ਮੈਂ ਸੰਭਾਲਣ ਦੀ ਅਵਸਥਾ ਤਾਂ ਕਿੱਦਾਂ ਪਹੁੰਚਾ ਆ ਗਈ ਚੌਥੀ ਅਵਸਥਾ। ਜਪਣ ਦੀ ਅਵਸਥਾ ਹੈ ਪਹਿਲਾਂ, ਫਿਰ ਧਿਆਉਣ ਦੀ ਹੈ, ਫਿਰ ਸਿਮਰਨ ਦੀ ਹੈ, ਫਿਰ ਸੰਭਾਲਣ ਦੀ ਅਵਸਥਾ। ਉਹਦੇ ਦਰ ਹੀ ਅੰਦਰ ਖੁੱਲ ਜਾਂਦਾ, ਸਾਡੇ ਅੰਦਰ ਹੀ ਅੰਦਰ ਰੱਬ ਦਾ ਦਰ ਹੈ ਜਿਸਮ 'ਚ ਖੁੱਲ ਜਾਂਦਾ ਉੱਥੇ ਸੰਭਾਲਦਾ। ਫਿਰ ਉਹ ਕੀ ਹੈ, ਸੋਧਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿੇ, ਜਿੱਥੇ ਮਨ ਬਹਿ ਜਾਂਦਾ ਜਾ ਕੇ ਅੰਦਰ ਹੀ ਟਿਕ ਜਾਂਦਾ। ਸੋ ਦਰ ਤੇਰਾ ਦਰਵਾਜ਼ਾ ਉਹਦਾ ਅੰਦਰ ਖੁੱਲ੍ਹਣਾ ਹੈ, ਲੇਕਿਨ ਤੇਰੀ ਜਿਸਮ 'ਚ ਖੁੱਲ੍ਹਣਾ। ਉਹ ਕਿਹੋ ਜਿਹਾ ਜਿਸਮ ਹੈ, ਕਦੀ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਘਰ ਹੈ ਜਿਸਮ, ਘਰ ਦੇ ਨਾਲ ਕਦੀ ਵੀ ਤੇਰਾ ਨਹੀਂ ਹੋਏਗਾ। ਤਿੰਨ ਵਾਰੀ ਸ਼ਬਦ ਆਇਆ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ, ਦਰ ਦੇ ਨਾਲ ਉਹਦਾ ਦਰ ਹੈ ਜਿਹੜਾ ਕਿ ਜਿਸਮ ਦੇ ਅੰਦਰ ਹੀ ਖੁੱਲ੍ਹ ਜਾਂਦਾ ਅਭਿਆਸੀ ਦੇ। ਸੋ ਦਰ ਤੇਰਾ ਕਿਹਾ ਉਹ ਦਰਵਾਜ਼ਾ ਕਿਹੋ ਜਿਹਾ ਹੈ, ਅਕਾਲ ਪੁਰਖ ਤੇਰਾ ਅੰਦਰ ਖੁੱਲ੍ਹਦਾ ਉਹੋ ਜਿਹੇ ਜਿਸਮ 'ਚ। ਸੋ ਦਰ ਤੇਰਾ ਕਿਹਾ ਉਹ ਘਰ ਕਿਹੋ ਜਿਹਾ, ਅਭਿਆਸੀ ਦਾ ਜਿਹਦੇ ਅੰਦਰ ਇਹ ਚੀਜ਼ ਵਰਤ ਜਾਂਦੀ। ਸੋਧਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ, ਔਰ ਜਿੱਥੇ ਮਨ ਬਹਿ ਜਾਂਦਾ ਫਿਰ ਸੰਭਾਲਣ ਦੀ ਵਸਤ ਸਰਬ ਸੰਭਾਲ, ਉੱਥੇ ਕੀ ਹੁੰਦਾ ਵੱਜ ਤੇਰੇ ਨਾਦ ਅਨੇਕ ਅਸੰਖਾ, ਉਹ ਚੀਜ਼ਾਂ ਅੰਦਰ ਕਰਾਮਾਤਾਂ ਵਰਤਦੀਆਂ ਫਿਰ ਅੰਦਰ। ਇਸ ਕਰਕੇ ਉਹ ਦਾਰ ਅੰਦਰ ਹੈ, ਸਾਡੇ ਜਿਸਮ ਘਰ ਦੇ ਵਿੱਚ ਹੈ, ਔਰ ਜਦੋਂ ਖੁੱਲ੍ਹਦਾ ਹੈ ਉਸ ਵੇਲੇ ਉਸ ਮਨ ਜਦੋਂ ਬਹਿ ਜਾਂਦਾ ਹੈ ਫਿਰ ਸਿਮਰਨ ਤੋਂ ਵੀ ਤਾਂ ਅਵਸਥਾ ਸੰਭਾਲਣ ਦੀ ਹੈ। ਉਹ ਮਹਾਰਾਜ ਨੇ ਉਤਲੀਆਂ ਚੋਟੀਆਂ ਚੋਂ ਲਾਏਗਾ। ਹਰ ਮੰਦਰ ਸਭ ਦੇ ਹਰ ਨਾਮ ਲੈ ਸਮਾਰੇ, ਇਹ ਸਭ ਦੇ ਰੱਪੇ ਰੰਗ ਹੋਏ ਮੇਰੇ ਮਨ, ਸਭ ਦੇ ਰੱਪੇ ਰੰਗ ਹੋਏ। ਸੱਚੀ ਭਗਤੇ ਸੱਚਾ ਹਰ ਮਨ, ਜਵਾਬ ਆ ਗਿਆ ਭਗਤੀ ਕਰ ਰਿਪੀਟ ਕਰ ਕਰਕੇ ਨਾਮ ਨੂੰ, ਸੱਚੀ ਭਗਤੇ ਸੱਚਾ ਹਰ ਮਨ, ਸੱਚਾ ਹਰ ਮਨ, ਜੇ ਅੰਦਰਲਾ ਸੱਚਾ ਬਾਹਰਲਾ ਆਪੇ ਝੂਠਾ ਹੋ ਗਿਆ। ਸੱਚਾ ਸੱਚੀ ਭਗਤੇ ਸੱਚਾ ਹਰ ਮਨ, ਹੇ ਪ੍ਰਗਟੀ ਸਾਚੀ ਰਹਾ, ਕੈਸੀ ਹਾਲਤ ਹੈ। ਪਿਆਰ ਸਤਿਕਾਰ ਨਾਲ ਸਭ ਕੁਛ ਹੋ ਰਿਹਾ, ਪਤਾ ਨਹੀਂ ਹੈ, ਇਹਨਾਂ ਸ਼ਬਦਾਂ ਦੇ ਖੰਡ ਪਾਠ ਹੋ ਰਹੇ। ਜਦਕਿ ਬਾਬੇ ਨਾਨਕ ਦਾ ਹੁਕਮ ਹੈ ਵੀ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਬਾਬੇ ਨਾਨਕ ਦਾ ਹੁਕਮ ਹੋਵੇ। ਔਰ ਫਿਰ ਉਹ ਆਸਾ ਦੀ ਵਾਰ 'ਚ ਰੋਜ਼ ਕਹਿੰਦੇ ਹੋ, ਪੜ ਪੜ ਗੱਡੀ ਲੱਦੀਏ, ਪੜ 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 ਨਾਨਕ ਲੇਖੇ ਇੱਕ ਉਹ ਭਗਤੀ ਕਰ ਇੱਕ ਅੱਖਰ ਦੇ ਉੱਤੇ ਜਪਣ ਦੇ ਉੱਤੇ। ਇਸ ਕਰਕੇ ਤੂੰ ਜਿਹੜਾ ਰੰਗ ਵੀ ਚੜ੍ਹਨਾ ਹੈ, ਔਰ ਰੰਗ ਕਿੱਦਾਂ ਚੜ੍ਹਨਾ ਸਾਨੂੰ, ਇਹੋ ਮਹੱਲੇ ਤੀਜੇ ਤੋਂ ਬਾਅਦ ਮਹੱਲਾ ਪੰਜਵਾਂ ਰੰਗ ਚਾੜਦਾ ਹੈ, ਔਰ ਸਾਨੂੰ ਸੋਚਣਾ ਪੈਣਾ ਵੀ ਰੰਗ ਸਾਨੂੰ ਕਿੱਦਾਂ ਚੜ੍ਹੇ। ਰਸਨਾ ਨਾਲ ਨਾਮ ਨਹੀਂ ਜਪਦਾ, ਬਾਕੀ ਜਿੰਨੀਆਂ ਮਰਜ਼ੀ ਸਮਾਧੀਆਂ ਲਾਈ ਜਾਏ ਸਾਡਾ ਰਾਸਤਾ ਨਹੀਂ ਹੈ। ਗੁਰੂ ਅਰਜਨ ਦੇਵ ਜੀ ਆਪਣਾ ਸਾਫ ਕਰ ਰਹੇ ਨੇ ਬਾਵਨ ਅੱਖਰੀ ਚ, ਭਾਵੇਂ ਜਪਦੀ ਵੀ ਹੈ ਪਰ ਰੰਗ ਨਹੀਂ ਜਿਨ ਚੱਕ ਚੜਿਆ ਉੱਥੇ ਐਂਟਰੀ ਨਹੀਂ ਹੈ। ਆ ਵੀਜ਼ੇ ਦੀ ਨਿਸ਼ਾਨੀ ਹੈ, ਇਹਦਾ ਅੰਦਰ ਜਦੋਂ ਵੜਦੇ ਹਾਂ ਉੱਥੇ ਉਹਨੂੰ ਵੀਜ਼ਾ ਹੀ ਉਹਨੂੰ ਮਿਲਦਾ, ਜਿਹਦੇ ਜਿਹੜੇ ਦਾ ਰੰਗ ਚੜਿਆ ਹੋਵੇ ਉਸ ਰੂਹ ਦੇ ਉੱਤੇ, ਉਹਨੂੰ ਮਹਾਰਾਜ ਕਹਿੰਦੇ ਉੱਥੇ ਤੈਨੂੰ ਰੇਰੇ ਨਹੀਂ ਹੋਏਗੀ। ਦੂਸਰੇ ਉਹਦੀ ਉੱਥੇ ਐਂਟਰੀ ਡਿਸਿਪਲਨ ਹੈ, ਭਗਤਾਂ ਜਿਹੜੇ ਰੰਗ ਚਾੜੇ ਹੈ ਉਹਨਾਂ ਨੂੰ ਉੱਥੇ ਅੰਦਰ ਹੀ ਉਹਨਾਂ ਨੇ ਰੰਗ ਕਾਹਦੇ ਨੇ ਚਾੜੇ ਹੈ। ਮਤਲਬ ਹੈ ਵੈਲਕਮ, ਉੱਥੇ ਬੋਲ ਲਿਖੇ ਆ ਉਹ ਫਿਰ ਅੰਦਰ ਲਿਆ ਵੈਲਕਮ ਕਰਕੇ ਉਹਨੂੰ ਮਿਲਦੇ ਜੀ ਆਇਆਂ ਨੂੰ ਜੀ ਆਓ ਜੀ ਜੀ ਆਇਆਂ ਨੂੰ ਬਾਕੀਆਂ ਨੂੰ ਉੱਥੇ ਐਂਟਰੀ ਨਹੀਂ ਹੈ ਰੇ ਰੇ ਰੀਏ ਕੌਣ ਆ ਗਿਆ ਇਸਨੇ ਤਾਂ ਨਾਮ ਨਹੀਂ ਜਪਾ ਹੂ ਬਹੂ ਨਕਸ਼ਾ ਖਿੱਚਤਾ ਗੁਰੂ ਅਰਜਨ ਦੇਵ ਜੀ ਨਾ ਜਪ ਜਪ ਕੇ ਔਰ ਇਹੋ ਹੀ ਹੈ ਸਭ ਦੇ ਰੱਪੇ ਰੰਗ ਬਾਣੀ ਦਾ ਚਾਰ ਹੋ ਰਿਹਾ ਸਾਰਾ ਹੋ ਰਿਹਾ ਪਰ ਉਹ ਕਿਹੜਾ ਹਰਿਮੰਦਰ ਜਿੱਥੇ ਭਗਤੀ ਕਦੀ ਹੋਈ ਨਾ ਅੰਦਰ ਸੱਚੀ ਭਗਤੇ ਸੱਚਾ ਹਰਿਮੰਦਰ ਪਹਿਲਾਂ ਤਾਂ ਕਿੱਦਾਂ ਕੀ ਸਮਝਣਾ ਪਹਿਲਾ ਸਟਾਰਟਿੰਗ ਪੁਆਇੰਟ ਕੀ ਕਰਨਾ ਹੈ ਸਿੱਖਣਾ ਗੁਰੂ ਅਮਰਦਾਸ ਸਾਹਿਬ ਸਮਝਾਉਂਦੇ ਹੋਣੇ ਸੰਗਤ ਸਾਰੀ ਸਿੱਖੀ ਦੀ ਹਾਲਤ ਤਾਂ ਐਡੀ ਉੱਚੀ ਸੀ ਵੀ ਇਹਨਾਂ ਨੂੰ ਪੀੜੇ ਅਤੇ ਪੀੜੀਆਂ ਛੱਡਣੀਆਂ ਪਈਆਂ ਇੰਨੀ ਸੰਗਤ ਵਧਾਈ ਇਸ ਗੁਰੂ ਨੇ 67 ਸਾਲ ਦੀ ਉਮਰ 'ਚ ਲੱਗਾ 100 ਸਾਲ ਤੱਕ ਰਿਹਾ ਔਰ ਇਸ ਗੁਰੂ ਨੇ ਇੰਨੀ ਸੰਗਤ ਵਧਾਈ ਪੀੜੇ ਜਿਹੜੇ ਜਥੇਦਾਰ ਬਣਾਏ ਆਦਮੀ ਔਰ ਬੀਬੀਆਂ ਨੇ ਪੀੜੀਆਂ ਬਖਸ਼ੀਆਂ ਜਥੇਦਾਰ ਉਹ ਵੀ ਸੇਵਾ ਐਡੀ ਸੰਗਤ ਇਸ ਗੁਰੂ ਨਾਲ ਵਧਾਈ ਪਰ ਕਾਹਦੇ ਨਾਲ ਵਧਾਈ ਏਦਾਂ ਬਾਣੀ ਸਮਝਾਉਂਦੇ ਹੋਣੇ ਭਾਈ ਵੀ ਭਾਈ ਪਹਿਲਾ ਕੰਮ ਇਹ ਕਰ ਹਰ ਮੰਦਰ ਇਹੋ ਸਰੀਰ ਜਿਹੜਾ ਸਰੀਰ ਹੀ ਬਿਮਾਰ ਰਹੇ ਹਰ ਵੇਲੇ ਸਾਰੇ ਉਹਨੇ ਸਵਾਹ ਭਗਤੀ ਕਰਨੀ ਪਹਿਲਾਂ ਆਪਣੀ ਬਾਡੀ ਨੂੰ ਸਾਂਭ ਸਾਡੀ ਬਾਣੀ 'ਚ ਲਿਖਿਆ ਵੀ ਜਿਹੜਾ ਬੰਦਾ ਜਿਹਦੀ ਸਿਹਤ ਖਰਾਬ ਆ ਕਦੀ ਨਾਮ ਨਹੀਂ ਜਪ ਸਕਦਾ ਸਿਹਤ ਐਡੀ ਜ਼ਰੂਰੀ ਹੈ ਕਦੇ ਸਾਡੇ ਕਿਸੇ ਗੁਰੂ ਭਗਤ ਦਾ ਕਦੀ ਕੁਛ ਸੁਣਿਆ ਨਹੀਂ ਵੀ ਉਹ ਬਿਮਾਰ ਹੋਏ ਆਹੋ ਗੁਰੂ ਅਮਰਦਾਸ ਸਾਹਿਬ ਨਾ ਸ਼ਬਦ ਦਿੱਤਾ ਔਰ ਉਹ ਕਮਾ ਕੇ ਦੱਸ ਦਿੱਤਾ ਉਹਨਾਂ ਨਾਲ ਸਲੋਕ ਦਿੱਤਾ ਗੁਰਮੁਖੇ ਬੁੱਢੇ ਨਾਥੀਏ ਜਿਹਨੇ ਅੰਦਰ ਸੁਰਤ ਗਿਆ ਉਹ ਕਦੀ ਨਹੀਂ ਬੰਦਾ ਬੁੰਡਾ ਹੁੰਦਾ ਇਹੋ ਜਿਹੀ ਸੁਰਤ ਸ਼ਬਦ ਦੀ ਹੋ ਜਾਏ ਔਰ ਭਗਤੀ ਹੋ ਜਾਏ ਗੁਰਮੁਖੀ ਸਿਸਟਮ ਹੈ ਵੀ ਉਹ ਚੈਨਲ 'ਚ ਪੈ ਕੇ ਗੁਰਮੁਖੀ ਬੁੱਢੇ ਨਾਥੀਏ ਜਿਨ ਅੰਦਰ ਸੁਰਤ ਗਿਆਨ ਔਰ 100 ਸਾਲ ਤੱਕ ਜੀਏ ਇਹੋ ਗੁਰੂ ਐਨ ਪੂਰੀ ਸਿਹਤ ਨਾਲ ਉਹ ਸਮਝਾਉਂਦੇ ਆ ਸਿੱਖਾਂ ਨੂੰ ਪਹਿਲਾਂ ਸਰੀਰ ਸਾਂਭੋ ਔਰ ਬਾਣੀ 'ਚ ਲਿਖਿਆ ਇਸ ਭਗਤੀ ਨਾਲ ਸਭ ਤੋਂ ਪਹਿਲਾਂ ਕੀ ਕਰਨਾ ਜਪਣਾ ਆਪਣੇ ਆਪ ਮਨ ਕਰੇਗਾ ਪਹਿਲਾਂ ਹੋਏਗਾ ਭਾਈ ਪ੍ਰਥਮੇ ਮਿਟਿਆ ਤਨ ਕਾ ਰੋਗ ਮਨ ਕਾ ਰੋਗ ਨਹੀਂ ਲਿਖਿਆ ਸ਼ਬਦ ਹੀ ਇੱਥੇ ਸ਼ੁਰੂ ਹੁੰਦਾ ਪਹਿਲਾਂ ਤੁਹਾਡੀ ਸਿਹਤ ਠੀਕ ਕਰਦਾ ਅਭਿਆਸ ਔਰ ਉਸ ਬਾਅਦ ਫਿਰ ਅੰਦਰ ਸਾਰੀਆਂ ਚੀਜ਼ਾਂ ਠੀਕ ਕਰਦਾ ਪਰ ਪਹਿਲਾਂ ਸਭ ਤੋਂ ਕੀ ਹੈ ਹਰ ਮੰਦਰ ਚਤਰਾਈ ਨਹੀਂ ਬਾਣੀ ਦਾ ਗਿਆਨ ਜਪਣਾ ਨਾ ਲੈ ਉਦਾਂ ਕੰਮ ਕਰ ਅੰਦਰ ਹੀ ਉਹ ਰਤਨ ਤੇਰੇ ਪ੍ਰਗਟ ਹੋ ਜਾਏਗਾ ਹਰ ਮੰਦਰ ਗਿਆਨੀ ਰਤਨੇ ਮਨੁੱਖ ਮਨ ਦੇ ਆਖੇ ਲੱਗਦਾ ਹੈ, ਉਹ ਮਨਮੁੱਖ ਹੈ। ਜਿਹੜਾ ਆਪਣੇ ਅੰਦਰ ਇਹ ਸ਼ਬਦ ਦੇ ਗੁਰੂ ਦੇ ਆਖੇ ਲੱਗਦਾ ਹੈ ਉਹ ਗੁਰਮੁਖ ਹੈ। ਇਸ ਕਰਕੇ ਜਿਹੜਾ ਮਨਮੁਖ ਹੈ ਉਹਨੂੰ ਨਹੀਂ ਇਹ ਸਾਰ ਦਾ ਪਤਾ ਲੱਗਣਾ, ਉਹਨੇ ਬਾਹਰ ਹੀ ਮੰਦਰ ਪੂਜੀ ਜਾਣਾ ਵੀ ਹਾਂ ਬਸ ਇੱਟਾ ਮਾਂ ਬਾਪ ਆਇਆ। ਉਹਨੇ ਕਦੀ ਨਹੀਂ ਇਹ ਸੋਚਣਾ ਵੀ ਹਰਿਮੰਦਰ ਕਿਹੜਾ ਸ਼ਬਦ ਕਹਿ ਰਿਹਾ, ਕਿੱਥੇ ਮਿਲਣਾ ਸਾਨੂੰ, ਉਹਦੇ ਲਈ ਕੀ ਤਰਲਾ ਕਰੀਏ। ਉਹਨੇ ਬਸ ਬਾਹਰਲੇ ਹੀ ਮੰਦਰ ਤੇ ਕੀ ਕਰਨਾ ਹੈ,
ਮਨਮੁਖ
ਸਰੀਰ ਕਿਨ ਬਣਾਇਆ ਹੈ, ਅਕਾਲ ਪੁਰਖ ਨਾ ਬਣਾਇਆ, ਬਾਹਰਲਾ ਕਿਸੇ ਆਦਮੀ ਨਾ ਬਣਾਇਆ। ਹਰਿਮੰਦਰ ਮਾਨ ਸੇ ਹਰਿਮੰਦਰ ਸਭ ਲਿਖਿਆ, ਗੋਲਬਾਤ ਸਾਹਿਬ ਬੈਠੇ ਆ ਉਸ ਵੇਲੇ ਉਜਾਰ ਸੀ ਸਭ ਕੁਛ। ਜਿਉਂ ਜਿਉਂ ਸ਼ਬਦ ਜਾਗਰ ਹੋਣਗੇ, ਸਿੱਖੀ ਐਸੀ ਸਾਂਭੇਗੀ, ਇਹਦੇ ਅੰਦਰ ਹੀ ਗੁਰਮਤਿ ਲਿਆਏਗੀ, ਅੰਦਰ ਹੀ ਭਗਤੀਆਂ ਹੋਣਗੀਆਂ। ਕਿਉਂਕਿ ਅਸੀਂ ਇਹਨਾਂ ਜਗ੍ਹਾ ਤੋਂ ਫਾਇਦਾ ਲੈਣਾ ਅਸੀਂ, ਪਰ ਸਾਡਾ ਜਿਹੜਾ ਹਰਿਮੰਦਰ ਹੈ, ਹਰਿਮੰਦਰ ਇਹੋ ਸਰੀਰ ਹੈ,
ਹਰਿਮੰਦਰ
ਸਾਹਿਬ ਦਾ ਗੁਰੂ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਦਾ ਗੁਰੂ ਸਾਡਾ ਪਹਿਲਾ ਮੁਰਸ਼ਦ ਪਹਿਲਾ ਔਲੀਆ ਗੁਰੂ ਬਾਬਾ ਨਾਨਕ। ਉਹਨੇ ਕੀ ਲੀ ਤੋਰੀ ਸੀ, ਔਰ ਅਸੀਂ ਕੀ ਮਜਾਲ ਹੈ ਵੀ ਬਾਕੀ ਕਿਸੇ ਸ਼ਬਦ ਦੇ ਵਿੱਚ ਬਾਕੀ ਮੁਹੱਲਿਆਂ ਨੇ ਕੋਈ ਹੋਰ ਥੀਸਿਸ ਦੇ ਦਿੱਤੀ ਹੋਈ ਸਾਨੂੰ ਜਾਂ ਹੋਰ ਖਿਆਲ ਦੇ, ਨਹੀਂ ਬਾਬਾ ਨਾਨਕ ਕਹਿੰਦਾ ਤੁਸੀਂ ਕੋਈ ਚੱਜੇ ਵਾਲੇ ਕੰਮ ਨਹੀਂ ਕਰਨੇ, ਸੁਚੱਜੇ ਕੰਮ ਕਰਿਓ ਸਿੱਖਾਂ। ਔਰ ਉਹਦਾ ਸ਼ਬਦ ਆਉਂਦਾ ਮੰਜ ਕੁਚੱਜੀ
ਕੁਚੱਜੀ ਮੰਜ ਕੁਚੱਜੀ ਅਮਾਵਨ ਬਸਰੇ।
ਮੇਰੇ ਚ ਪੋਠੋਹਾਰੀ ਬੋਲੀ ਚ ਸ਼ਬਦ ਹੈ ਕਿ ਮੈਂ ਕੁਚੱਜੀ ਹੈ, ਫਿਰ ਚ ਕਿੰਨੇ ਦੋਸਤ ਔਗਣ ਹੈ ਅਕਾਲ ਪੁਰਖ, ਮੈਂ ਤੈਨੂੰ ਕਿੱਦਾਂ ਪਾਵਾਂ।
ਮੰਜ ਕੁਚੱਜੀ ਕੁਚੱਜੀ ਮੰਜ
ਮੈਂ ਆਪਣੀ ਕਿੱਦਾਂ ਰਾਵਾਂ ਆਪਣੇ ਹਸਬੈਂਡ ਨੂੰ,
ਹਾਂ ਕਿਉਂ ਸੌਰਾਵਣ
ਕਿਉਂ ਮੰਜ ਮਹਾਰਾਜ ਕੁਚੱਜੀਆਂ ਦੇ ਕੰਮ ਦੱਸਣਗੇ। ਇਹਦਾ ਹੈਡੰਗੀ ਸ਼ਬਦ ਦਾ ਕੁਚੱਜੀ ਲਾਇਆ ਬਾਬੇ ਨਾਨਕ ਨਾ ਆਪ ਲਿਖ ਕੇ ਉੱਤੇ, ਅੱਗੇ ਸੁਚੱਜੀ ਵੀ ਆਏਗੀ ਉਹ, ਪਰ ਸਾਡੇ ਕੋਲ ਅਸੀਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ। ਕੁਚੱਜੀਆਂ ਵਾਲੇ ਕਿਹੜੇ ਕੰਮ ਮਨਾ ਕੀਤੇ ਹੈ ਬਾਬੇ ਨਾਨਕ ਨਾ, ਉਹ ਕੀਤੀ ਹੈ
ਮੰਦਿਰ ਮਿੱਟੀ ਸੰਦਰੇ,
ਸਾਹਮਣੇ ਹਿੰਦੂ ਮਿੱਟੀਆਂ ਦੇ ਮੰਦਰ, ਪੱਥਰਾਂ ਅੜੇ ਸਮੁੰਦਰਾਂ ਦੇ ਕੰਢਿਆਂ ਤੇ ਮੰਦਰ ਹੀ ਮੰਦਰ ਸੀ ਬਾਬੇ ਨਾਨਕ ਦੇ ਸਾਹਮਣੇ। ਬਾਬਾ ਨਾਨਕ ਕਹਿੰਦਾ ਕਿਉਂ ਆਪਣੇ ਆਪ ਨੂੰ ਕੁਚੱਜੀ ਕਹਿ ਕੇ ਕਹਿ ਰਿਹਾ, ਕਹਿੰਦੇ ਉਹ ਮੰਦਿਰ ਕੀ ਹੈ,
ਮੰਦਿਰ ਮਿੱਟੀ ਪੱਥਰ
ਪੱਥਰਾਂ ਨੂੰ ਰਾਸ ਛਿੱਲ ਛਿੱਲ ਕੇ ਲਾਈ ਜਾਂਦਾ ਸਟੋਨ, ਇੰਨੇ ਪੱਥਰਾਂ ਦੇ ਮੰਦਰ ਹੈ ਤੇ ਇੰਨੀ ਕਦੇ ਜਾਓ ਸਮੁੰਦਰਾਂ ਦੇ ਕੰਢੇ ਤੇ ਜਿਹੜੇ ਵੱਡੇ ਮੰਦਰ, ਔਰ ਸਾਰੇ ਉਹ ਕਹਿੰਦੇ ਤੁਸੀਂ ਮਿੱਟੀ ਦੇ ਮੰਦਰ ਸਾਰੇ ਜਾਂਦੇ ਕਿਹਦੇ ਲਈ ਸਾੜਦੇ ਹੋ, ਆ ਦੇਖੋ ਅਗਲਾ ਉਹ ਕਿੱਥੇ ਹੈ,
ਮੰਦਿਰ ਮੰਦਿਰ ਮਿੱਟੀ ਸੰਦਰੇ ਪੱਥਰ ਕੀ ਤੇਰਾ ਸਜਿਓ ਇਨਹੀ ਟੋਲੀ ਪੁੱਲ
ਲਿਆ ਬੈਠਾ ਅੰਦਰ, ਉਹ ਤੇ ਤੇਰੇ ਕੋਲ ਹੈ ਅੰਦਰ, ਔਰ ਤੂੰ ਕਦੀ ਨੀ ਉਹਦੇ ਕੋਲ ਆਪਣਾ ਮਨ ਬਿਠਾ ਲਿਆ, ਉਹਨੂੰ ਆਪਣੇ ਅੰਦਰ ਕਦੀ ਨੀ ਤੂੰ ਬੈਠਾ ਆਣ ਕੇ, ਔਰ ਤੂੰ ਬਾਹਰ ਹੀ ਮੰਦਰ ਬਣਾਈ ਜਾਂਦਾ।
ਹਾਂ ਕੰਤ ਨਾ ਬੈਠੀ ਪਾਸੇ ਜੀਓ,
ਕੰਤ ਤੇਰੇ ਕੋਲ ਹੈ, ਉੱਥੇ ਤੂੰ ਮਨ ਬਿਠਾਉਣਾ ਨੀ, ਤੂੰ ਗੁਰਦੁਆਰੇ ਆ, ਮੰਦਰ ਮਸੀਤਾਂ ਬਾਹਰ ਤੂੰ ਬੜੀਆਂ ਬਣਾਈ ਜਾਂਦਾ। ਇਹ ਕਈ ਕੰਮ ਹੈ,
ਮਨ ਜੇ ਕੁਝ
ਚੱਜਿਆਂ ਦੇ ਕੰਮ। ਔਰ ਇਹੋ ਮਹਾਰਾਜ ਕਹਿ ਰਹੇ ਨੇ, ਗੁਰ ਪਰ ਸਾਦੀ ਮੁਬਾਰਕ ਹੈ ਜੋ ਤੁਹਾਡੀ ਕਹਾਣੀ ਬਣਾਈ ਹੈ, ਠੀਕ ਹੈ ਮੰਨਦੇ ਹੋ, ਪਰ ਅਸੀਂ ਨਹੀਂ ਕਹਿ ਸਕਦੇ ਵੀ ਇੱਧਰ ਤੇ ਮਹੱਲਾ ਤੀਜਾ ਲਿਖਦੇ ਆ ਵੀ ਮਾਨਸੇ ਹਰ ਮੰਦਰ ਨਾ ਹੋਏ, ਮਾਨਸ ਨਹੀਂ ਕੋਈ ਮੰਦਰ, ਮਾਨਸਾ ਸਰੀਰ ਨਹੀਂ ਬਣਾ ਸਕਦਾ, ਇਹ ਸਰੀਰ ਰੱਬ ਨਾ ਬਣਾਇਆ ਹੈ, ਥਾਂ ਥਾਂ ਬਾਣੀ 'ਚ ਦੇਖੋ। ਇਸ ਕਰਕੇ ਮਾਨਸੇ ਜਿਹੜਾ ਅੰਦਰਲਾ ਹਰ ਮੰਦਰ ਉਹ ਮਾਨਸ ਨਹੀਂ ਬਣਾ ਸਕਦਾ, ਬਾਹਰਲਾ ਗੁਰੂ ਕਾਸੀ ਇਹਦਾ ਨਾਂ ਨਹੀਂ ਰੱਖਦਾ, ਲੇਕਿਨ ਇਹ ਪਿਆਰ ਸਤਿਕਾਰ ਨਾਲ ਚੀਜ਼ਾਂ ਹੋ ਜਾਂਦੀਆਂ ਸਾਰੀਆਂ। ਲੇਕਿਨ ਜਿਉਂ ਜਿਉਂ ਅਸੀਂ ਆਪਣੀ ਬਾਣੀ ਨੂੰ ਪੜਾਂਗੇ ਤੇ ਕੀ ਨਿਕਲੇਗੇ,
ਮਾਨਸੇ ਹਰ ਮੰਦਰ
ਕਿਉਂ
ਹਰ ਮੰਦਰ ਇਹੋ ਸਰੀਰ
ਹੈ। ਉਹ ਨਹੀਂ ਬਣਨਾ ਹਰ ਮੰਦਰ ਕਿਸੇ ਨਾਲ, ਅਗਲੀ ਤੁੱਕ ਦੇਖੋ ਤੁਹਾਡੇ ਹੱਥਾਂ 'ਚ ਸ਼ਬਦ ਹੈ, ਨਿਹਾਲ ਹੋ ਜਾਓਗੇ ਸੁਣ ਕੇ। ਅਗਲੀ ਤੁੱਕ
ਹਰ ਮੰਦਰ ਹਰੇ ਜੀਓ ਸਾਜਿਆ,
ਹੁਣ ਬਾਹਰਲਾ ਮੰਦਰ ਰੱਬ ਨਾਲ ਸਾਜੇ,
ਹਰ ਮੰਦਰ ਹਰੇ ਜੀਓ ਸਾਜਿਆ, ਰੱਖਿਆ
ਪਛਾਣ। ਚੀਨੇ ਲਫ਼ਜ਼ ਆਏਗਾ ਬਹੁਤ ਵਾਰੀ ਬਾਣੀ 'ਚ, ਆਤਮ ਚੀਨੇ, ਸ਼ਬਦ ਚੀਨੇ। ਚੀਨੇ ਦਾ ਕੀ ਮਤਲਬ ਹੈ? ਚੀਨਾ ਕਬੂਤਰ ਵੀ ਹੁੰਦਾ ਇੱਕ ਜਣਾ ਰੱਖਿਆ ਹੁੰਦਾ। ਇਹ ਚੀਨਣ ਦਾ ਮਤਲਬ ਹੈ ਰੈਕੋਗਨਾਈਜ਼ ਕਰਨਾ, ਪਛਾਣਨਾ। ਤੂੰ ਆਤਮਾ ਨੂੰ ਤਾਂ ਅੰਦਰ ਪਛਾਣਦਾ ਨਹੀਂ ਹੈ, ਰੈਕੋਗਨਾਈਜ਼ ਕਰ। ਔਰ ਇਹ ਸ਼ਬਦ ਨੂੰ ਰੈਕੋਗਨਾਈਜ਼ ਕਰ, ਸ਼ਬਦ ਨੂੰ ਚੀਨ, ਸ਼ਬਦ ਚੀਨੇ ਸੁੱਖ ਸ਼ਬਦ ਨੂੰ ਪਛਾਣਿਆ ਵੀ ਹੈ, ਐਡੀ ਵੱਡੀ ਚੀਜ਼ ਹੈ, ਸ਼ਬਦ ਕਿੱਡੀ ਵੱਡੀ ਚੀਜ਼ ਹੈ। ਭੂਤ ਪਤੇ ਪਰ
ਆਹ ਜਿਹੜਾ ਅਸੀਂ ਜਪਦੇ ਹਾਂ ਸ਼ਬਦ ਇਹਦੇ ਨੀ ਉਹ ਦੁਨੀਆਂ ਬਣਾਉਂਦਾ, ਇਹਦੇ ਨੇ ਢਾਹ ਛੱਡਦਾ ਫੇਰ ਬਣਾ ਦਿੰਦਾ। ਐਸ ਤਾਕਤ ਨਾ ਉੱਤ ਪਰਤੇ ਪਰਿਓ ਕਿਹਦੀ ਬਾਣੀ ਹੈ? ਇਸੇ ਮਹੱਲੇ ਤੀਜੇ ਦੀ। ਇਸ ਕਰਕੇ ਉਹ ਹੀ ਇਹ ਸ਼ਬਦ ਦੇ ਰਹੇ ਹੈ ਵੀ ਜਿਹੜਾ ਸ਼ਬਦ ਨੂੰ ਪਛਾਣ।
ਸ਼ਬਦ ਚੀਨੇ ਸੁਖ
ਜਪਿਆ ਜਾ ਸਕਦਾ, ਜਪਿਆ ਜਾਂਦਾ ਉਹ ਕਿੱਦਾਂ ਸੋਹਣੀ ਹੋ ਸਕਦੀ।
ਹਰ ਮੰਦਰ
ਕਈ ਕਿਲੇ ਸੋਨੇ ਦੇ ਅੰਦਰ ਕੋਟ ਖੜੇ ਕੀਤੇ ਆ ਮਹਾਰਾਜ ਨੇ ਤੇਰੇ ਅੰਦਰ। ਔਰ ਹਰ ਮੰਦਰ ਕੀ ਹੈ? ਸਰੀਰ ਹੀ ਹੈ।
ਹਰ ਮੰਦਰ
ਜੇ ਸਰੀਰ ਚ ਨਾਮ ਨੀ ਜਪਿਆ ਸਕਦਾ ਭੂਤ ਵਸੇ ਤਾਂ ਤਾਏ ਜਾ ਕੇ ਬਾਣੀ ਦੇਖੋ। ਉਹ ਮੁਰਦਾ ਸਰੀਰ ਹੈ ਜਿਹਦੇ ਅੰਦਰ ਸ਼ਬਦ ਨਹੀਂ ਜਪਿਆ ਜਾ ਰਿਹਾ। ਜਿੱਥੇ ਸ਼ਬਦ ਜਪਿਆ ਉੱਥੇ ਹਰ ਮੰਦਰ ਅੰਦਰ ਖੜਾ ਹੋ ਜਾਂਦਾ।
ਹਰ ਮੰਦਰ ਸ਼ਬਦ
ਹੋਰ ਖੁੱਲੀ, ਸਪਿਰਚੁਅਲ ਦ੍ਰਿਸ਼ਟ ਅੰਦਰ ਹੋਰ ਦਾਇਰਾ ਖੁੱਲਿਆ।
ਹਰ ਮੰਦਰ ਇਹੋ
ਹਰ ਮੰਦਰ ਕਿਉਂ 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 ਇਹ ਸ਼ਬਦ ਲਿਖ ਰਹੇ ਨੇ? ਕਿਉਂਕਿ ਇਹਨਾਂ ਦਾ ਗੁਰੂ ਗੁਰੂ ਅੰਗਦ ਸਾਹਿਬ ਕਹਿੰਦਾ ਸੱਚੇ ਕੀ ਇਹ ਜੱਗ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਸਾਰੀ ਉਹਦੀ ਕੋਠੜੀ ਹੈ, ਉਹਦੀ ਬਣਾਈ ਸੱਚੇ ਕਾ ਵਿਸ਼ਵਾਸ ਹੈ। ਔਰ ਉਹਨੂੰ ਗਾਂ ਫਿਰ ਹੋਰ ਐਲੈਬੋਰੇਟ ਕਰ ਰਹੇ ਸ਼ਬਦ। ਗੁਰੂ ਅੰਗਦ ਸਾਹਿਬ ਦੀ ਬਾਣੀ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ
ਹਰ ਮੰਦਰ
ਜੀ ਕਈ ਕਿਸਮ ਦੀਆਂ ਪੂਜਾ ਕਰੀ ਚੱਲ ਤੂੰ।
ਦੂਜਾ ਭਾਵ
ਦੇਹੀਆਂ ਨੂੰ ਪੂਜੀ ਜਾਂਦੀ। ਦੇਹੀ ਦਾ ਇੱਡੀ ਮਹਾਨਤਾ ਹੈ, ਸਾਧਾਂ ਸੰਤਾਂ ਦੀ ਦੇ, ਗੁਰੂਆਂ ਦੀ ਦੇ, ਕੋਈ ਜੁੱਗਾਂ ਜੁੱਗਾਂ ਤੋਂ ਸਾਰੇ ਗੁਰੂ ਸਾਧ ਸੰਤ ਦੇਹ ਚ ਹੁੰਦੇ ਸੀ। ਪਰ ਬਾਬੇ ਨਾਨਕ ਨੇ ਇਸ ਬਾਣੀ ਆਪ ਹੈ ਸਾਡਾ ਸੰਤ ਸਤਿਗੁਰ ਸਾਧ, ਉਹਦੀ ਦੇਹ ਨਹੀਂ ਹੈ, ਉਹ ਸਤਿਗੁਰੂ ਆਪ ਹੈ। ਔਰ ਦੇਹ ਸਾਰੀ ਸਾਡੇ ਗਿਆਨ 'ਚ ਦੇਹ ਅਭਿਆਸ ਖਤਮ ਹੈ। ਇਸ ਕਰਕੇ ਅਸੀਂ ਸ਼ਬਦ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ 'ਚ। ਆਓ ਇਹਦਾ ਨਿਚੋੜ ਥੋੜ੍ਹਾ ਜਿਹਾ ਲੈ ਲਈਏ ਵੀ ਇਹ ਮਹਾਰਾਜ ਅਖੀਰਲੀਆਂ ਸਤਰਾਂ 'ਚ ਕੀ ਕਹਿ ਰਹੇ ਨੇ।
ਦੂਜਾ ਭਾਵੋ ਕਰ
ਨਾਮ ਵਾਲਾ ਪਾਓ ਨਹੀਂ, ਏਕ ਨੇਹੀ ਆਸ਼ਕੀ ਦੂਜੇ ਲੱਗੇ ਜਾਏ। ਸਾਨੂੰ ਨਾਮ ਵੱਲ ਪਿਆਰ ਨਹੀਂ ਹੈ, ਜਪਣ ਵੱਲ ਜਾਂ ਹੋਰ ਸਾਰਾ, ਬਾਕੀ ਸਿੱਖੀ ਦਾ ਸਾਰਾ ਹੀ ਕਰਮ ਕਾਂਡ ਵੱਲ ਦੂਜਾ ਭਾਉ ਵੱਲ ਇਸ਼ਾਰਾ ਹੈ। ਔਰ ਇਹ ਦੂਜਾ ਭਾਉ ਕਰ ਪੂਜਣ ਦੇ ਉਲਟ ਗੁਰੂ ਬਾਬਾ ਨਾਨਕ ਕਹਿੰਦਾ ਮੈਂ ਕੀ ਕਰਨਾ ਦਿਨ ਰਾਤ ਇੱਕ। ਆਹ ਦੂਜਾ ਭਾਉ ਨਹੀਂ ਹੈ, ਸਬਰ ਦਾ ਭਾਉ ਹੈ ਮੈਨੂੰ
ਇੱਕ ਆ।
ਔਰ ਇੱਕੇ ਰੱਬ ਨੂੰ ਆਖਦਾ ਹੈ, ਦੂਜਾ ਮੇਰਾ ਕੋਈ ਰੱਬ ਨਹੀਂ, ਇੱਕੋ ਹੀ ਹੈ।
ਇੱਕ
सिखो शब्द प्यारे हो जन्म मरण की टेक मुख उजल सदा सुखी सदा सुखी सदा सुखी नानक सिमरत एक वाहिगुरु जी का खालसा वाहिगुरु जी की फतेह।